ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਧਨ ਅਣਕ ਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਪਾਵ ਸੁਹਾਵੇ ਜਾ ਤਉ ਤਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾ ਤਉ ਜਸ ਗਾਵੈ ਓਅੰਕਾਰ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਸਤਨਾਮ Thank you. ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਸਤਿਗੁਰਾਂ ਦੀ ਗੁਰਬਾਣੀ ਸਰਾਵਣ ਰੂਪ ਮਹਾ ਇਸ਼ਨਾਨ ਕਰਨ ਵਾਸਤੇ ਆਪਣੀਆਂ ਸੁਰਤੀਆਂ ਨੂੰ ਏਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੋ ਵੀ ਵਚਨ ਕਿਹਾ ਜਾਣਾ ਗੁਰਬਾਣੀ ਦੇ ਆਧਾਰ ਤੇ ਸਾਡਾ ਵੇਸ ਹੈ ਜੋ ਸਾਡਾ ਆਧਾਰ ਹੈ ਸਾਡਾ ਰੂਹਾਨੀ ਸੰਵਿਧਾਨ ਹੈ ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਕੀ ਅਰਥ ਹੈ ਕਿ ਜਿਹੜਾ ਵਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸੌਟੀ ਤੇ ਖਰਾ ਨਾ ਉਤਰਦਾ ਹੋਵੇ ਉਹ ਅਸੀਂ ਨਹੀਂ ਮੰਨਣਾ। ਪਰ ਬੜੀ ਹਾਸੋਹੀਣੀ ਜੀ ਸਥਿਤੀ ਬਣੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਹਾਂ ਨਾਲ ਨਾਲ ਮਨਮਤ ਨੂੰ ਵੀ ਮੰਨੀ ਜਾਂਦੇ ਹਾਂ। ਜਿਸ ਤਰ੍ਹਾਂ ਮਨਮਤ ਦੇ ਵਿੱਚੋਂ ਮਨਮਤ ਜਿਵੇਂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿਉਂ ਗੱਲਾਂ ਸਾਰੀਆਂ ਸਟੇਜਾਂ ਤੇ ਕਰਨੀਆਂ ਪੈਂਦੀਆਂ। ਕਈ ਤਾਂ ਮੈਨੂੰ ਕਹਿ ਦਿੰਦੇ ਭਾਈ ਸਾਹਿਬ ਤੁਸੀਂ ਐਵੇਂ ਕਈ ਮਸਲੇ ਲੈ ਕੇ ਖੜ ਜਾਂਦੇ ਹੋ। ਹੁਣ ਅੱਜ ਦਾ ਦਿਨ ਲਾ ਲਓ ਵਿਸ਼ਕਰਮਾ, ਵੀ ਵਿਸ਼ਕਰਮਾ ਤੇ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ ਆਪਸ ਵਿੱਚ। ਅਖੰਡ ਪਾਠ ਸਾਹਿਬ ਕਰੋ, ਬਾਣੀ ਸੁਣੋ, ਅਲੱਗ ਗੱਲ ਹੈ, ਪਰ ਵਿਸ਼ਕਰਮਾ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਵਿਸ਼ਕਰਮਾ ਨੂੰ ਨਹੀਂ ਮੰਨੂਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀਅਲ ਸੋਏ। ਇੱਕੋ ਹੀ ਕਰਨ ਕਾਰਨ ਪਰਮੇਸ਼ਰ ਹੈ, ਜੋ ਕੁਝ ਕਰਦਾ ਮਾਲਕ ਕਰਦਾ, ਦੂਜੇ ਦੀ ਰਾਇ ਤੱਕ ਵੀ ਨਹੀਂ ਲੈਂਦਾ। ਜੋ ਕਿਛ ਕਰੇ ਸੋ ਆਪੇ ਕਰੇ, ਬੀ ਉਹ ਪੁੱਛਣਾ ਮਸਲਤ ਧਰਿਆ, ਕਹਿੰਦੇ ਦੂਜੇ ਦੇ ਵਿੱਚ ਕੋਈ ਰਾਇ ਨਹੀਂ ਲੈਂਦਾ। ਗੁਰਮਤ ਵਿੱਚ ਕਰਨ ਕਾਰਨ ਇੱਕ ਪਰਮੇਸ਼ਰ ਨੂੰ ਮੰਨਿਆ ਗਿਆ, ਇੱਕ ਪਰਮੇਸ਼ਰ ਨੂੰ, ਤਾਂ ਕਿ ਭਾਈ ਇਹ ਕਿਸੇ ਅਣਮਤ ਦਾ ਕੋਈ ਹੋਊਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ। ਮੇਰਾ ਕਹਿਣ ਦਾ ਭਾਵ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ, ਕਿਤੇ ਗੁਰਬਾਣੀ ਵਿੱਚ ਕੋਈ ਇਸ਼ਾਰਾ ਨਹੀਂ ਵੀ ਵਿਸ਼ਕਰਮਾ ਨੇ ਸਾਰਾ ਕੁਛ ਬਣਾਇਆ ਜੀ, ਹਥਿਆਰ ਬਣਾਏ ਤਾਂ ਬਣਾਇਆ, ਗੁਰ ਇਤਿਹਾਸ ਵਿੱਚ ਕਿਤੇ ਕੋਈ ਇਸ਼ਾਰਾ ਨਹੀਂ। ਕਈ ਵੀਰ ਕਹਿ ਦਿੰਦੇ ਜੀ ਜਨਮ ਦਿਹਾੜਾ, ਮੈਂ ਇੱਕ ਦੋ ਨੂੰ ਪੁੱਛਿਆ ਵੀ ਸੀ ਵੀ ਭਾਈ ਉਹ ਜਨਮ ਉਹਦਾ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ, ਉਹਦੇ ਮਾਤਾ ਪਿਤਾ ਦਾ, ਕਿਉਂਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਮਾਤਾ ਪਿਤਾ ਤੋਂ ਬਿਨਾਂ ਸਰੀਰ ਨਹੀਂ ਬਣ ਸਕਦਾ। ਪਿਆਰ ਨਾਲ ਸਮਝੀ ਚੱਲਿਓ, ਕਈ ਵਾਰੀ ਹੁੰਦਾ ਨਾ ਜਜ਼ਬਾਤ ਚਾਜਨੇ ਅਸੀਂ ਵੀ ਲਾ ਕਹਿਤਾ। ਹੁਣ ਜੈਸੇ ਮਾਤਾ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਬਿਨਾਂ ਤਾਂ ਇਹ ਜਿਹੜਾ ਹੱਡ ਚੰਮ ਦਾ ਸਰੀਰ ਹੈ ਨਹੀਂ ਬਣਦਾ, ਇਹ ਜਿਹੜਾ ਸਿਧਾਂਤ ਹੈ ਬਈ। ਫਿਰ ਉਹ ਵਿਸ਼ਕਰਮਾ ਦੇ ਮਾਤਾ ਪਿਤਾ ਕੌਣ ਸੀ, ਕਿੰਨੇ ਸਾਲ ਵਿੱਚ ਉਹਦਾ ਜਨਮ ਹੋਇਆ, ਕਿੱਥੇ ਜਨਮ ਹੋਇਆ, ਕਦੋਂ ਫਿਰ ਉਹ ਚੜਾਈ ਕੀਤਾ, ਕਿੰਨੀ ਉਮਰ, ਕੀ ਕੁਛ, ਮਤਲਬ ਕੋਈ ਕੁਛ ਨਹੀਂ ਦੱਸੋ। ਤੇ ਫੇਰ ਕੀ ਇਸ ਵਚਨ ਨੂੰ ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਹਾਂ ਜੋ ਮਿਥਿਹਾਸ ਨੂੰ ਕਹਿੰਦੇ ਵਿਸ਼ਕਰਮਾ ਦੀ ਧੀ ਕਹਿੰਦੇ ਵਿਆਹੀ ਗਈ ਸੂਰਜ ਨੂੰ, ਤੇ ਕਿ ਸੂਰਜ ਕੋਈ ਬੰਦਾ ਹੈ ਕਹਿੰਦੇ। ਫਿਰ ਉਹਦੀ ਧੀ ਕਹਿਣ ਲੱਗੀ ਕਿ ਮੈਥੋਂ ਤੇਜ ਨਹੀਂ ਝੱਲਿਆ ਜਾਂਦਾ, ਕਹਿੰਦੇ ਫਿਰ ਵਿਸ਼ਕਰਮਾ ਨੇ ਸੂਰਜ ਨੂੰ ਖਰਾਕ ਤੇ ਚੜਾ ਲਿਆ। ਵਾਹ ਵੀ ਬੱਲੇ ਬੱਲੇ, ਸੂਰਜ ਧਰਤੀ ਤੋਂ ਵੱਡਾ, ਵੀ ਉਹ ਖਰਾਦ ਕਿੱਥੇ ਬੀੜਿਆ? ਪਿਆਰ ਨਾਲ ਸਮਝੋ ਵੀ ਉਹ ਖਰਾਦ ਕਿੱਥੇ ਬੀੜਿਆ? ਫਿਰ ਸੂਰਜ ਧਰਤੀ ਤੋਂ ਵੱਡਾ ਤੇ ਸੂਰਜ ਦੇ ਕਿੰਨੇ ਕੋਹਾਂ ਦੇ ਵਿੱਚ ਜਾ ਕੇ ਹੀ, ਯਾਨੀ ਕਿ ਸਭ ਕੁਛ ਮੈਟਲ ਪਿਘਲ ਜਾਂਦੇ ਆ, ਵੀ ਉਹ ਸੂਰਜ ਧਰਤੀ ਤੇ ਆ ਗਿਆ। ਜੇ ਸੂਰਜ ਤੱਕ ਜੇ ਥੋੜਾ ਜਿਹਾ ਵੀ ਹੋਰ ਥੱਲੇ ਰਿਸਕ ਆਇਆ ਤਾਂ ਧਰਤੀ ਦਾ ਜੀਵਨ ਹੋਆ, ਤਾਂ ਤੇ ਕਹਿੰਦੇ ਸੂਰਜ ਨੂੰ ਖਰਾਦ ਤੇ ਚੜਾ ਲਿਆ। ਕੀ ਸਿੱਖਾ ਤੂੰ ਵੀ ਇਸ ਮਿਥਿਹਾਸ ਨੂੰ ਮੰਨਦਾ? ਫਿਰ ਖਰਾਦ ਤੇ ਚੜਾ ਕੇ ਕਹਿੰਦੇ ਥੋੜਾ ਜਿਹਾ ਛਿੱਲੜ ਜਿਹਾ ਲਾਤਾ ਉਹਦਾ। ਅੱਛਾ, ਫਿਰ ਕੀ ਕੀਤਾ? ਕਹਿੰਦੇ ਉਹ ਛਿੱਲੜ ਤੋਂ ਫਿਰ ਸ਼ਿਵਜੀ ਦਾ ਤਰਸੂਲ ਬਣਾਤਾ, ਕਹਿੰਦੇ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਬਣਾਤਾ। ਤਾਂ ਤੇ ਕਹਿਣ ਦਾ ਭਾਵ ਇਸ ਮਿਥਿਹਾਸ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ? ਤਾਂ ਤੇ ਮੇਰਾ ਕਹਿਣ ਦਾ ਭਾਵ ਪਿਆਰਿਓ, ਗੁਰੂ ਦੀ ਬਾਣੀ ਨੂੰ ਪੜਿਆ ਕਰੋ, ਸਮਝਿਆ ਕਰੋ। ਇਹ ਥੋੜਾ ਹੁੰਦਾ ਵੀ ਬਾਣੀ ਮੈਂ ਸਮਝਣੀ ਹੈ, ਠੀਕ ਹੈ ਜੀ ਅਖੰਡ ਪਾਠ। ਇੱਕ ਮੈਨੂੰ ਕਹਿੰਦਾ ਜੀ ਮਨਮਤ ਤਾਂ ਕੋਈ ਨਹੀਂ ਕਰਦੇ, ਅਸੀਂ ਤਾਂ ਅਖੰਡ ਪਾਠ ਹੀ ਕਰਦੇ ਹਾਂ। ਮੈਂ ਕਿਹਾ ਅਖੰਡ ਪਾਠ ਤਾਂ ਜਮ ਜਮ ਕਰੋ, ਗੁਰੂ ਦੀ ਬਾਣੀ ਦੇ ਸਿਧਾਂਤ ਨੂੰ ਵੀ ਸਮਝੋ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨੀ ਮੰਨਣਾ। ਤਾਂ ਤੇ ਰਹੋ ਵਿਚਾਰੇ ਮੈਂ ਕਰਮ ਜੀ ਦਿੱਤੀ ਹੈ ਕੇਵਲ, ਜਾਨੀ ਕਿ ਏਦਾਂ ਦਾ ਹੋਰ ਪਤਾ ਨੀ ਕਿੰਨਾ ਕੁਝ ਚੱਲ ਰਿਹਾ। ਅਸੀਂ ਕੋਸ਼ਿਸ਼ ਕਰਦੇ ਹਾਂ ਹੌਲੀ ਹੌਲੀ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਮਨਮਤ ਦੇ ਜਿਹੜੇ ਸੰਸਕਾਰ ਨੇ ਨਾ, ਸਾਨੂੰ ਵੀ ਅਸੀਂ ਵੀ ਸਮਝਦੇ ਹਾਂ ਗੱਲ ਇਹ ਵੀ ਅਚੇਤ ਤੱਕ ਚਲੇ ਗਏ। ਇਹ ਸੁਚੇਤ ਮਨ ਸਮਝ ਜਾਂਦਾ ਹੈ, ਅੰਦਰਲਾ ਅਚੇਤ ਦੇ ਸੰਸਕਾਰ ਫਿਰ ਦੱਬ ਕੇ ਲੈ ਜਾਂਦੇ ਹੈ। ਕਿਸੇ ਮਨਮਤ ਨੂੰ ਸ਼ੁਰੂ ਹੋਣ ਵੇਲੇ ਰੋਕਣਾ ਬੜਾ ਸੌਖਾ ਹੁੰਦਾ, ਬਾਅਦ ਦੇ ਵਿਚ ਜਾਨੀ ਕਿ ਬੜਾ ਮੁਸ਼ਕਲ ਹੋ ਜਾਂਦੀ ਹੈ, ਪਰ ਨਹੀਂ ਘਬਰਾਉਣਾ ਵੀ ਨਹੀਂ ਚਾਹੀਦਾ। ਤਾਂ ਤੇ ਇਹਦਾ ਮੈਂ ਥਾਂ ਥਾਂ ਬੇਨਤੀਆਂ ਕਰ ਰਿਹਾ। ਤਾਂ ਕੋਈ ਤੁਹਾਡੇ ਵਿਚ ਵੀ ਕੋਈ ਵਰਕਸ਼ਾਪਾਂ ਵਾਲੇ ਕੋਈ ਮਿਸਤਰੀ ਵੀਰ ਬੈਠੇ ਹੋਣ, ਤਾਂ ਤੇ ਵੀਰ ਜੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਮਝੋ ਇਸ ਗੱਲ ਨੂੰ ਕਿ ਗੁਰਮਤ ਦਾ ਤੇ ਇੱਦਾਂ ਮਨਮਤ ਦਾ ਕੋਈ ਆਪਸ ਵਿਚ ਸੰਬੰਧ ਨਹੀਂ। ਤਾਂ ਤੇ ਹਾਂ ਜੇ ਕੋਈ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ, ਬਈ ਉਹ ਕਿਸੇ ਮਨਮਤ ਦੇ ਨੂੰ ਮੰਨਦਾ ਤਾਂ ਸਾਨੂੰ ਕੀ ਇਤਰਾਜ਼ ਹੈ। ਪਰ ਦੋਗਲੀਆਂ ਨੀਤੀਆਂ ਨਾ ਕਰੋ, ਰਹੋ ਵਿਚਾਰ। ਤਾਂ ਤੇ ਆਓ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਜਿੱਥੇ ਇੱਕ ਨਾਮ ਦਾ ਵਖਿਆਣ, ਤੁਸੀਂ ਕਹੋਗੇ ਫਿਰ ਆਸੇ ਪਾਸੇ ਵਾਲੀਆਂ ਗੱਲਾਂ ਕਿਉਂ ਕਰਦੇ ਹੋ? ਜਿਵੇਂ ਤਾਂ ਬਚਨ ਕੀਤਾ ਕਿਉਂਕਿ ਖੇਤ ਦੇ ਵਿੱਚ ਬੀਜ ਬੀਜਣਾ, ਖੇਤ ਦੇ ਵਿੱਚ ਬੀਜ ਬੀਜਣ ਤੋਂ ਪਹਿਲਾਂ ਅਤਿ ਜ਼ਰੂਰੀ ਹੈ ਕਿ ਖੇਤ ਨੂੰ ਸਵਾਰਿਆ ਜਾਵੇ। ਜੇ ਤੁਸੀਂ ਬੰਜਰ ਦੇ ਵਿੱਚ ਬੀਜ ਪਾ ਦੇਵੋਗੇ ਉੱਥੇ ਕਿਤੇ ਬੋਹੜ ਨਹੀਂ ਲੱਗ ਜਾਣਾ। ਧਰਤੀ ਨੂੰ ਕਹਿ ਲਓ, ਆਪਣੇ ਖੇਤ ਨੂੰ, ਜ਼ਮੀਨ ਨੂੰ ਸਵਾਰਨਾ ਅਤਿ ਜ਼ਰੂਰੀ ਹੁੰਦਾ ਨਾ। ਤਾਂ ਤੇ ਭਾਈ ਗੁਰਬਾਣੀ ਦੇ ਰਾਹੀਂ ਜੀਵਨ ਨੂੰ ਸਵਾਰਨਾ। ਇਹ ਗੁਰਬਾਣੀ ਜੋ ਸਾਨੂੰ ਜੀਵਨ ਜਾਂਚ ਦੱਸ ਰਹੀ ਹੈ, ਸਤਿਗੁਰਾਂ ਦੀ ਬਾਣੀ, ਜੀਵਨ ਜੋਗਤ ਕਹਿ ਲਓ, ਜਿਉਣ ਦਾ ਢੰਗ ਤਰੀਕਾ ਕਹਿ ਲਓ, ਵੀ ਜ਼ਿੰਦਗੀ ਵਿੱਚ ਕੀ ਕਰਨਾ ਕੀ ਨਹੀਂ ਕਰਨਾ, ਜਿਹਦਾ ਜੀਵਨ ਬਾਣੀ ਵਰਗਾ ਨੀ, ਉਹਦੀ ਸੁਰਤ ਸ਼ਬਦ ਨਾਲ ਨਹੀਂ ਜੁੜ ਸਕਦੀ। ਬੋਲੋ ਸਤਨਾਮ। ਤਾਂ ਤੇ ਬਾਣੀ ਵਰਗਾ ਜੀਵਨ ਬਣਾਓ, ਫਿਰ ਉਸ ਸਰੀਰ ਰੂਪੀ ਖੇਤ ਦੇ ਵਿੱਚ ਫੇਰ ਕਿਤੇ ਪਿਆਰਿਆ ਸੁਰਤ ਜੁੜਨੀ ਹੈ। ਤਾਂ ਤੇ ਜਿਸ ਕਰਕੇ ਸਮਾਰਾ ਸਮਾਰੀ ਬਹੁਤ ਕਰਨੀ ਪੈਂਦੀ ਹੈ। ਤਤਕਾਲ ਤਾਂ ਨਾਮ ਹੈ, ਕੋਈ ਸ਼ੱਕ ਨੀ ਇਹਦੇ ਵਿੱਚ। ਪਰ ਹੁਣ ਜਿਹੜੇ ਜਾਨੀ ਕਿ ਬੜੇ ਨੀਵੇਂ, ਜਿਹੜੇ ਹੁਣ ਜਰਦੇ ਤੰਬਾਕੂ ਸ਼ਰਾਬਾਂ ਚ ਖੜੇ ਆ, ਵੀ ਉਹਨਾਂ ਨੂੰ ਨਾਮ ਦਾ ਕੀ ਪਤਾ? ਜਿਹੜੇ ਹੁਣ ਇੱਟਾਂ ਰੋੜਿਆਂ ਦੇ ਵਿੱਚ ਹੀ ਖੜੇ ਆ, ਕਬਰਾਂ ਸਮਾਧਾਂ ਤੇ ਖੜੇ ਆ ਜਿਹੜੇ, ਉਹਨਾਂ ਨੂੰ ਉੱਥੋਂ ਚੁੱਕਣਾ ਪਊ ਨਾ। ਤਾਂ ਤੇ ਇਸ ਕਰਕੇ ਜਾਨੀ ਕਿ ਬੜਾ ਕੁਝ ਗੁਰੂ ਦੀ ਬਾਣੀ ਦੇ ਵਿੱਚ ਜੀਵਨ ਨੂੰ ਸਵਾਰਨ ਵਾਸਤੇ ਹੈ। ਤਾਂ ਤੇ ਅਸੀਂ ਗੁਰੂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰੀਏ। ਅਤਿ ਜ਼ਰੂਰੀ ਗੱਲ ਪਹਿਲਾਂ ਹੈ, ਗੁਰੂ ਸਾਹਿਬ ਬਾਣੀ ਵਿੱਚ ਵੀ ਬਚਨ ਕਰਦੇ ਨੇ, ਪਹਿਲਾਂ ਧਰਤੀ ਸਾਧਕ ਹੈ, ਵਿੱਚ ਦੇ ਕਰਤਾ ਬੀਓ। ਤਾਂ ਤੇ ਭਾਈ ਪਹਿਲਾਂ ਆਪਾਂ ਆਪਣੇ ਜੀਵਨ ਨੂੰ ਸਵਾਰੋ, ਤੇ ਜੀਵਨ ਨੂੰ ਸਵਾਰਨ ਵਾਸਤੇ ਅਤਿ ਜ਼ਰੂਰੀ ਹੈ। ਕੇਵਲ ਮੈਂ ਸੰਖੇਪ ਦੇ ਵਿੱਚ ਕਹਾਂਗਾ ਕੁਝ ਗੱਲਾਂ ਜਿਨ੍ਹਾਂ ਦਾ ਵਿਸਥਾਰ ਬਹੁਤ ਹੋ ਚੁੱਕਿਆ। ਪਹਿਲੀ ਗੱਲ ਤਾਂ ਜੀਵਨ ਦਾ ਸਵਾਰਨਾ ਇਹੀ ਹੈ ਵੀ ਆਹ ਜਿਹੜਾ ਸਰੀਰ ਹੈ ਇਹ ਵਾਹਿਗੁਰੂ ਜੀ ਦਾ ਘਰ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨੁੱਖਾ ਸਰੀਰ ਨੂੰ ਹਰੀ ਦਾ ਮੰਦਰ ਕਿਉਂ ਕਿਹਾ? ਕਿਉਂਕਿ ਜਦਕਿ ਮਾਲਕ ਪਰਮੇਸ਼ਰ ਦੀ ਜੋਤ ਤਾਂ ਸਾਰਿਆਂ ਵਿੱਚ ਹੈ ਨਾ। ਪਰ ਮਨੁੱਖਾ ਸਰੀਰ ਨੂੰ ਕਿਉਂ ਕਿਹਾ ਹਰੀ ਦਾ ਮੰਦਰ? ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਕੇਵਲ ਮਨੁੱਖਾ ਸਰੀਰ ਦੇ ਅੰਦਰੋਂ ਹੁੰਦੀ ਹੈ। ਅੱਜ ਤੱਕ ਵੀ ਜਿਹਨੂੰ ਪਰਮੇਸ਼ਰ ਦਾ ਅਨੁਭਵ ਹੋਇਆ ਅੱਜ ਤੱਕ, ਉਹਨੂੰ ਆਪਣੇ ਸਰੀਰ ਦੇ ਅੰਦਰੋਂ ਹੋਇਆ। ਜਿਸ ਕਰਕੇ ਮਨੁੱਖਾ ਸਰੀਰ ਦੇ ਵਿੱਚੋਂ ਹੀ ਪਰਮੇਸ਼ਰ ਮਿਲਦਾ, ਜਿਸ ਕਰਕੇ ਉਹ ਜਾਣ ਪਿਆਰਿਆ ਇਹ ਤਾਂ ਹਰੀ ਦਾ ਮੰਦਰ ਹੈ, ਇਹ ਤਾਂ ਰੱਬ ਦਾ ਘਰ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰੱਬ ਦੇ ਘਰ ਦੇ ਵਿੱਚ ਪਿਆਰਿਓ ਗੰਦ ਪਾਉਣਾ ਛੱਡ ਦਿਓ। ਜਰਦੇ ਤੰਬਾਕੂ ਤੋਂ ਵੱਡਾ ਗੰਦ ਨਹੀਂ, ਜਗਤ ਜੂਠ। ਸਾਇੰਸ ਕਹਿੰਦੀ ਹੈ ਕੈਂਸਰ ਦੇ ਬੀਜ, ਵੇਦ ਸ਼ਾਸਤਰ ਕਹਿੰਦੇ ਨੇ ਤੰਬਾਕੂ ਦੇ ਖੂਨ ਤੋਂ ਪੈਦਾ ਹੋਈ ਬੂਟੀ। ਰਹੋ ਵਿਚਾਰ। ਤਾਂ ਤੇ ਗੁਰੂ ਸਾਹਿਬ ਕਹਿੰਦੇ ਇਹਨੂੰ ਹੱਥ ਵੀ ਨਹੀਂ ਲਾਉਣਾ, ਟੱਚ ਵੀ ਨਹੀਂ ਕਰਨਾ। ਅਗਲੀ ਗੱਲ ਫਿਰ ਇਹਨੂੰ ਸ਼ਰਾਬ ਖਾਣ ਵਾਲਾ ਬਣਾਓ। تیسری گل پھر گولیاں کھا کھا کے انہوں کباڑ خانہ نہ بناؤ کیونکہ رب دا گھر ہے بھائی دی سنبھال کرو اس گند نہ پاؤ چوتھا گند ہوں شال کپٹ ٹھگی چوری کر کے کھانا یہ دسیا مردار ٹھگ کھادا مردار کہندے جڑا ٹھگی مار کے کھانا ہوں بھائی یہ تو مردار ہوں حق پرایا نانکا اس سور اس گائے گر پیر ہاما تا پری جا مردار نہ کھائے گرو پیر او دی حامی بھرد او دی سادی بھرد بھی ہاں ساڈا ہے کی جڑا پرایا حق کھاندا نہیں جا مردار نہ کھائے جڑا پرایا حق کھاندا ہے گرو او دی حامی ہوئی نہیں بھرد پہلی گل تو اگلی گل تو بہلی دور رہے گی نوٹ کرو یہ بھاو پھر کی ہو گیا بھی پرایا حق کھان والا نور ہے سیدھی سپشٹ جی گل کہہ دیا جی پرایا حق کھاندا ہے چھال کپٹ ٹھگی چوری رشوت خوری ملاوٹ بازی کچھ بھی کرپان کڑا پا کے بھی نور ہے بولو ستنا معاف کر دینا جی نال نال کرپا کر کے بھاو نو کہن نو سمجھ لیا کرو کہن دے بھاو نو کہ جی بانی دے سدھانتاں تے جیون نہیں آیا پھر مت پلیکھے وچ رہ جائے بھی تن دے اتے سکھی دا پردرشن کر کے ہی کوئی سکھ بن جاندا ہے نا 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 جیون ہے بن ہے بخشش ہے سج کے رہنا ہے بھاو نو سمجھو کرپا کر کے تاں تے جی جیون نہیں تاں مت پلیکھے وچ رہ جائے بھی گرو تیرے کتے شریر دی دکھ دے اتے ہی ریج جاوے گا بھی بڑا سونا لگدا ہے نا نا گرو نو رہت رہنی پیاری لگتی ہے آپ نت پڑھتے ہاں رہت پیاری مجھ کو سکھ کرا نہ گرو دی رہنی گرو دا جیون ہونا چاہیے بانی بانے ورگا بانی تے بانے ورگا بانی ورگا جیون کیا ہوندا ہے کہ جو گروانی دے وچ سانو ورجیا ہے وہ کرنا نہیں جو گرو دی بانی سانو کرن واسطے کہہ رہی ہے نت نیم سیوا سمرن وہ کرنا ہے یہ بانی ورگا جیون ہو گیا تے وانے ورگا جیون کی ہوندا ہے کشہرے دا جیون کی ہے کریکٹر چال چلن کڑے دا جیون کی ہے بھی ماڑا کام کوئی نہیں ہاتھ نہ کرنا وہما بھرما تو مکتی کنگے دا جیون کی ہے صدق تے صفائی کرپان دا جیون کی ہے نہ ڈرنا نہ ڈراؤنا نہ ظلم کرنا نہ ظلم سہنا نہ ظلم ہون دینا سوائے مان انکھ آزادی کرپان داڑا کیس گرو کی موہر بندگی دا پرتیق بندگی کرنی ہے تے ماڑے کما تو شرم کھانی ہے یہ کہ وانے ورگا جیون کریکٹر ہووے کرنی ہووے صدق ہووے سوائے مان انکھ آزادی والا جیون ہووے بندگی والا جیون ہووے ماڑے کما تو شرم کھاوے یہ ہو گیا نا پھر گرو نو بڑا پیارا لگتا بڑا پیارا لگتا تاں تے گل چلی ہے پیاریو کہ اسیں پرایا حق چھل کپٹ ٹھگی چوری نہیں کرنی اس شریر دے وچ مردار نہیں پاؤنا جڑے شریر دے وچ مردار چھل کپٹ دی انچ پی رہی ہے وہ شریر دے وچ مردار پی رہے ہے وہ تا واہگرو دے گھر دے وچ مرے ڈنگراں دا ماس پا رہے ہے مردار بھئی جتھے مرے ڈنگراں دا ماس پرایا حق پی رہے ہے واہگرو دی جوت ہے تا ساریاں وچ پر اتے پرگٹ نہیں ہو سکتی بولو ستنا جس کر کے اپنی کرت سوچی کرنا اتی ضروری ہے تاں تے یہ شریر دی پوترتا پھر بھیا مترتا دی گل چلی ہے سنکھیپ دے وچ کیول تاں تے جتھے نشے چھڈنے ہیں اتے مردار کھانا چھڈنا پھر پوترتا ہے شریر دی نیتراں نہ کدے بھی ماڑا نہیں ویکھنا ویکھ کے ماڑی لکھت نہیں پڑھنی نیتراں دی پوترتا کی ہے ستگراں دی وانی پڑھنی ہے لچر نہ بڑنی پڑھنا نیتراں نہ ویکھنا ہے تے اس بھاو دے وچ کہ او مالک پرمیشر ہی انیکاں رنگاں روپاں دے وچ کھیڈ رہا ہے یہ نیتر ہو میرے ہو ہر تم میں جوت تری ہر بنا ورنا دیکھو ہو کوئی کنا دی پوترتا کی ہے کنا دے نال کدے بھی ماڑا وچن نہیں سننا کدے بھی میرے موہنا سراونی یہ نہ سنائے کی پلا ساکت گیت ناد تن گاوت بولت بول اجائے کسے پرمیشر دے نالوں ٹٹے ہوئے دے لچر وچن تاں تیا گندیاں دھونا گندے لچر گیت کن چی نہ پینے تاں یہ تاں کن وچ ہی نہ پینا کی سننا ہے گرو دی وانی سننی ہے وانی دی وچار سننی ہے نام جپن ویلے نام دی تو سننی ہے ਇਹ ਕੰਨਾਂ ਦੀ ਪਵਿੱਤਰਤਾ ਹੈ, ਮਾੜਾ ਨਹੀਂ ਸੁਣਨਾ। ਫਿਰ ਜੀਭ ਦੀ ਪਵਿੱਤਰਤਾ ਕੀ ਹੈ ਕਿ ਇਸ ਨੂੰ ਸਵਾਦਾਂ ਤੋਂ ਕੰਟਰੋਲ ਰੱਖਣਾ ਹੈ, ਰਸਨਾ ਨਾਲ ਬਾਣੀ ਪੜ੍ਹਨੀ ਹੈ ਤੇ ਨਾਮ ਜਪਣਾ ਹੈ। ਇਸ ਰਸਨਾ ਦੇ ਨਾਲ ਕਿਸੇ ਨੂੰ ਗਾਲੀ ਗਲੋਚ ਮੰਦਾ ਬਚਨ ਨਹੀਂ ਬੋਲਣਾ। ਹਾਂ, ਤਾੜਨਾ ਤਾਂ ਕਰਨੀ ਪੈ ਜਾਂਦੀ ਹੈ, ਜਿਵੇਂ ਮਾਤਾ ਪਿਤਾ ਬੱਚੇ ਨੂੰ ਕਰਦੇ ਆ, ਉਹ ਨਹੀਂ ਮੰਦਾ ਹੁੰਦਾ। ਤਾਂ ਤੇ ਈਰਖਾ ਕ੍ਰੋਧ ਸਾੜੇ ਦੇ ਵਿੱਚ ਕਿਸੇ ਨੂੰ ਮੰਦਾ ਬਚਨ ਬੋਲਣਾ, ਇਹ ਵੀ ਭਾਈ ਕੰਟਰੋਲ ਰੱਖਣਾ ਹੈ ਆਪਣੀ ਜੀਭ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ, ਮੋਹੇ ਤੁਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਰਹੋ ਵਿਚਾਰਤਾਂ ਤੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਹੈ, ਗੁਰੂ ਦੀ ਬਾਣੀ ਪੜ੍ਹਨੀ ਹੈ। ਫਿਰ ਪੈਰਾਂ ਦੀ ਪਵਿੱਤਰਤਾ ਕੀ ਹੈ? ਵੀ ਇਸ ਬੰਦੇ ਨੇ ਮਾੜੇ ਪਾਸੇ ਕਦੇ ਕਦਮ ਵੀ ਨਹੀਂ ਪੱਟਿਆ, ਨਾ ਠੇਕੇ ਵੱਲ, ਨਾ ਸਿਨੇਮੇ ਵੱਲ, ਨਾ ਕਿਸੇ ਦਾ ਬੁਰਾ ਕਰਨ ਵਾਲੇ ਪਾਸੇ, ਜਾਨੀ ਕਿ ਮਾੜੇ ਪਾਸੇ ਨੂੰ ਪੈਰ ਪੱਟਣਾ ਹੀ ਨਹੀਂ। ਇਸ ਪੈਰਾਂ ਦੇ ਨਾਲ ਚੱਲਣਾ ਹੈ ਕਿਹੜੇ ਪਾਸੇ ਨੂੰ? ਗੁਰਦੁਆਰ, ਸਤਸੰਗ, ਜਾਂ ਆਪਣੀ ਕਿਰਤ ਵਾਲੇ ਪਾਸੇ, ਦੁਕਾਨ ਤੇ, ਦਫ਼ਤਰ ਵੱਲ, ਆਪਣੇ ਖੇਤ ਵੱਲ, ਜਾਂ ਕਿਸੇ ਦਾ ਭਲਾ ਕਰਨ ਵਾਸਤੇ। ਇਹ ਪੈਰਾਂ ਦੀ ਪਵਿੱਤਰਤਾ। ਹੱਥਾਂ ਦੀ ਪਵਿੱਤਰਤਾ ਕੀ ਹੈ? ਹੱਥ ਨਾਲ ਨਾ ਤਾਂ ਕੋਈ ਮਾੜੀ ਲਿਖਤ ਲਿਖਣੀ ਹੈ, ਹੱਥਾਂ ਦੇ ਨਾਲ ਲਿਖਣਾ ਹੈ ਤਾਂ ਗੁਰੂ ਦੀ ਬਾਣੀ। ਪਰ ਜੇ ਅਨੁਭਵ ਹੋਵੇ, ਐਵੇਂ ਬਿਨਾਂ ਗੱਲ ਤੋਂ ਵੀ ਨਹੀਂ ਕਲਮ ਚੱਕ ਲੈਣੀ। ਕੱਚੇ ਪੇਲੇ ਲੇਖਕ ਫਿਰ ਬੜਾ ਕੰਮ ਖਰਾਬ ਕਰ ਦਿੰਦੇ ਆ। ਰਹੋ ਵਿਚਾਰ, ਅੰਦਰੋਂ ਅਨੁਭਵ ਹੋ ਰਿਹਾ ਹੈ ਤਾਂ ਗੁਰਬਾਣੀ ਦਾ ਕੋਈ ਭਾਵ, ਤਾਂ ਤੇ ਉਹ ਲਿਖ ਦੇਣਾ ਹੈ। ਪੜ੍ਹਨ ਵਾਲੇ ਨਾਲ ਭਾਈ ਭਲਾ ਹੋ ਜਾਂਦਾ, ਸੋਝੀ ਆ ਜਾਂਦੀ ਹੈ। ਇਸ ਹੱਥ ਦੇ ਨਾਲ ਮਾੜੀ ਲਿਖਤ ਨਹੀਂ ਲਿਖਣੀ। ਤੇ ਫਿਰ ਹੱਥ ਦੇ ਨਾਲ ਕਰਨਾ ਕੀ? ਸੇਵਾ ਗੁਰੂ ਦੇ ਦਰ ਤੇ, ਦੀਨ ਦੁਖੀ ਦੀ ਸੇਵਾ, ਪਰਿਵਾਰਾਂ ਦੇ ਵਿੱਚ ਵੀ ਸੇਵਾ, ਮਾਤਾ ਪਿਤਾ ਦੀ ਸੇਵਾ। ਫਿਰ ਹੱਥ ਦੇ ਨਾਲ ਕਿਰਤ ਕਰਨੀ, ਜੋ ਤੁਹਾਡਾ ਕਿੱਤਾ ਉਹ ਵੀ ਕਰਨਾ ਹੈ। ਤਾਂ ਤੇ ਦੋ ਹੱਥ ਹੋਣ ਦੇ ਬਾਵਜੂਦ ਵਿਹਲੜ ਨਹੀਂ ਬੈਠਣਾ, ਵਿਹਲੜ ਨਹੀਂ ਰਹਿਣਾ। ਵਿਹਲੜ ਗੁਰੂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਸੁਸ਼ੋਭਿਤ ਜਿਸ ਵੇਲੇ ਬਰਾਜਦੇ ਨੇ, ਇੱਥੇ ਇੱਕ ਦਿਨ ਕੌਤਕ ਵਰਤਾਇਆ ਗੁਰੂ ਸਾਹਿਬ ਜੀ ਨੇ, ਸਾਨੂੰ ਸਮਝਾਉਣ ਲਈ ਹੁੰਦਾ। ਜਿਸ ਵੇਲੇ ਦਿੱਤੀ ਆਵਾਜ਼ ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਬੈਠੇ, ਕਹਿੰਦੇ ਭਾਈ ਪਾਣੀ ਪਿਲਾਓ। ਇੱਕ ਅਮੀਰ ਘਰ ਦਾ ਲੜਕਾ ਭੱਜ ਕੇ ਪਾਣੀ ਲੈ ਕੇ ਆਇਆ। ਜਦੋਂ ਪਾਣੀ ਲੈ ਕੇ ਆਇਆ ਤੇ ਗੁਰੂ ਸਾਹਿਬ ਨੂੰ ਲੱਗਿਆ ਨਾ ਫੜਾਉਣਾ ਏ। ਗੁਰੂ ਸਾਹਿਬ ਕਹਿੰਦੇ ਭਾਈ ਤੇਰੇ ਹੱਥ ਬੜੇ ਕੂਲੇ ਐ। ਉਹਨੇ ਸੋਚਿਆ ਵੀ ਹੁਣ ਮੇਰੇ ਹੱਥਾਂ ਦੀ ਉਸਤਤ ਕਰਦੇ ਆ ਮਹਾਰਾਜ ਸਾਹਿਬ। ਕਹਿੰਦਾ ਹਾਂ ਮਹਾਰਾਜ, ਮੈਂ ਬਹੁਤ ਤਕੜੇ ਘਰ ਦਾ ਲੜਕਾ, ਮੈਂ ਕਦੇ ਦੱਕਾ ਤੋੜ ਕੇ ਦੂਰਾ ਨਹੀਂ ਕੀਤਾ। ਘਰੇ ਤਾਂ ਮੈਨੂੰ ਨੌਕਰ ਪਾਣੀ ਪਿਲਾਉਂਦੇ ਆ, ਅੱਜ ਪਹਿਲਾ ਦਿਨ ਐ ਮੈਂ ਤੁਹਾਨੂੰ ਪਾਣੀ ਫੜਾਇਆ। ਕਹਿੰਦੇ ਤੂੰ ਪਹਿਲਾਂ ਭਾਈ ਕਦੇ ਕੋਈ ਸੇਵਾ? ਨਾ ਮਹਾਰਾਜ, ਪਹਿਲਾਂ ਤਾਂ ਕਦੇ ਕੁਛ ਨੀ। ਗੁਰੂ ਸਾਹਿਬ ਕਹਿੰਦੇ ਕਦੇ ਨੀ ਕੋਈ ਸੇਵਾ ਕੀਤੀ, ਸੰਗਤਾਂ ਦੇ ਉੱਤੇ ਸਾਂਭੇ ਹੋਣ, ਕਦੇ ਕੋਈ ਝਾੜੂ ਦਿੱਤਾ ਹੋਵੇ, ਦਰੀਆਂ ਝਾੜੀਆਂ ਹੋਣ, ਨਾ ਮਹਾਰਾਜ ਪਹਿਲਾ ਦਿਨ ਹੈ। ਇੰਨਾ ਵਚਨ ਕਿਹਾ, ਜਿਸ ਵੇਲੇ ਗੁਰੂ ਸਾਹਿਬ ਨੇ ਪਾਣੀ ਡੋਹ ਦਿੱਤਾ, ਸੰਗਤਾਂ ਕਹਿੰਦੀਆਂ ਪਾਤਸ਼ਾਹ ਕੀ ਗੱਲ ਆਪਣੇ ਜਲ ਨੀ ਛਕਿਆ? ਗੁਰੂ ਸਾਹਿਬ ਕਹਿੰਦੇ ਮੁਰਦੇ ਨਾਲ ਸੁਹਾਇਆ ਹੋਇਆ ਪਾਣੀ ਤੁਸੀਂ ਪੀ ਲਓ? ਕਹਿੰਦੇ ਮਹਾਰਾਜ ਮੁਰਦਾ ਕਿਵੇਂ? ਗੁਰੂ ਸਾਹਿਬ ਕਹਿੰਦੇ ਵਿਹਲੜ ਤਾਂ ਮੁਰਦਾ ਹੀ ਹੁੰਦਾ ਹੈ। ਬੋਲੋ ਸਤਨਾਮ। ਵਿਹਲੜ ਤਾਂ ਕਹਿੰਦੇ ਮੁਰਦਿਆਂ ਵਰਗਾ ਹੀ ਹੁੰਦਾ। ਵਿਹਲੜ ਨੂੰ ਮੁਰਦਾ ਦੱਸਿਆ ਤੇ ਵਿਹਲੜ ਦੇ ਹੱਥਾਂ ਦਾ ਪਾਣੀ ਨਹੀਂ ਪੀਤਾ, ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ ਹੈ। ਤਾਂ ਤੇ ਵਿਹਲੜ ਕਹਿਣ ਦਾ ਭਾਵ ਗੁਰੂ ਨੂੰ ਪਸੰਦ ਨਹੀਂ। ਤਾਂ ਤੇ ਹੱਥਾਂ ਦੀ ਪਵਿੱਤਰਤਾ ਹੈ ਭਾਈ, ਆਪਣੀ ਕਿਰਤ ਕਰਨੀ ਹੈ, ਤਾਂ ਤੇ ਸੇਵਾ ਕਰਨੀ ਹੈ। ਹੱਥਾਂ ਦੇ ਨਾਲ ਕਦੇ ਵੀ ਕੋਈ ਮਾੜਾ ਕੰਮ ਨਹੀਂ ਕਰਨਾ, ਝੂਠੀ ਗਵਾਹੀ ਤੇ ਦਸਤਖਤ ਨਹੀਂ ਕਰਨੇ, ਕਿਸੇ ਦੇ ਗਰੀਬ ਜ਼ੁਲਮ ਤੇ ਵਾਰ ਨਹੀਂ ਕਰਨਾ, ਕਿਸੇ ਦੀ ਵਸਤੂ ਚੋਰੀ ਨਹੀਂ ਕਰਨੀ। ਹੱਥਾਂ ਦੀ ਪਵਿੱਤਰਤਾ ਏਦਾਂ ਭਾਈ ਆਪਣੇ ਜੀਵਨ ਨੂੰ ਪਵਿੱਤਰ ਕਰਨਾ। ਏਦਾਂ ਸਾਰੇ ਹੱਥ, ਪੈਰਾਂ ਦੀ ਪਵਿੱਤਰਤਾ, ਰਸਨਾਂ ਦੀ ਪਵਿੱਤਰਤਾ, ਕੰਨਾਂ ਦੀ ਪਵਿੱਤਰਤਾ, ਨੇਤਰਾਂ ਦੀ ਪਵਿੱਤਰਤਾ। ਫਿਰ ਨਸ਼ੇ ਛੱਡਣੇ ਹੈ, ਛਲ ਕਪਟ ਛੱਡਣਾ ਹੈ, ਫੇਰ ਪਿਆਰੇ ਹੋਏ ਜੀਵਨ ਬਣਦਾ। ਤਾਂ ਤੇ ਜਿੱਥੇ ਅਸੀਂ ਏਦਾਂ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਹੈ, دوسرا وچن بہت واری کیتا گا، پھر میں تھوڑا رپیٹ کر دے ماں، بھی سکھ نے گرو دے در تے بیٹھنا ہے، بانی سننی ہے، بانی سمجھنی ہے، اپنے گھر نت نیم کرنا ہے، سمرن کرنا ہے، پروارک روپ دے وچ کٹھے ہو کے کرو، اس تو بنا کوئی کرم کانڈ نہیں سکھ نے کرنا، کوئی سارے اج کرم کانڈ اسی جننے ہاں پیارے وہ سارے اسی کر رہے ہاں، وچ سکھ کہاؤن والے بھی بہتے سارے نہیں، تاں تے سکھ نہ کسی دیوی دیوتے نو ماندا ہے، نہ کسی بابے پیر نو ماندا ہے، نہ کسی قبر سماں تے متھا ٹیکدا ہے۔ کئی کہن گے جی مہاپرکھاں دی سواہ ہے، مہاپرکھاں دی سواہ تاں کدے ہو ہی نہیں سکدی، کسی مہاپرکھ نے نہیں اپنے جیون وچ کہا ہونا بھی ساڈے جانی کہ لین ہون تو بعد تسی ساڈی قبر بنا لیو یا ساڈی سماد بنا لیو، اے انہاں دے کولے رہن والے آسے پاسے لوکاں دیاں گلاں ہوندیاں، مہاپرکھ جدو برہم لین ہو جاندے آسے پاسے والے مہاپرکھاں دے ناں دے اُتے توری فلکا چلا لیندے ہیں۔ بولو ستنا والے گلاں ہوندیاں بعد دے وچ، تے جے سچ مچ بھاونا ہوندی ہے بھی چلو کوئی نام رسی آ گرمکھ ہے مہاپرکھ ہے، وہ تو برہم لین ہو جاندے نے، پھر بوند ساگر وچ رل جاندی ہے، ساگر بن جاندی ہے، بوند دی لگ پوجا تو ہو ہی نہیں سکتی، پھر جا تسی سمجھو بھی انہوں برہم لین ہویا منگتے نہیں، پھر مہاپرکھ کا تاں تے انہاں دی کوئی الگ سرکار نہیں ہوندی، وہ کوئی رب دے شریک نہیں ہوندے، وہ نہیں کہندے بھی تسی ساڈے ناں دے اُتے سکھنا سکھیو نا، یہ تو ساڈیاں گلاں بنائیاں ہوندیاں، رہو وچار تاں تے گرمت دے وچ کسے مڑی مسانی قبر سماد دی پوجا ورجتا ہے، تے اج تڑا تڑ قبرا سماداں دی اکھنڈ پاٹھ ہو رہے ہیں، ایڈا گھٹیا ہو گیا سکھ اج، گرو صاحب جی تاں کہندے سکھا توں کسے قبر سماد مڑی مسانی تے جانا نہیں، اسی کہنے نہیں بابا جی گل ٹھیک نہیں، سارے جانا چاہیدا ہے، چلو گرو جی تہانوں بھی لے چلیے۔ بولو ستنام، اسی کہنے نہیں بابا توں بھی چل، تر پھر کے دیکھنا چاہیدا میلا، تر پھر کے میلا، وہ کڈے گھٹیا نے وہ سکھ، کڈے گھٹیا نے وہ گرنتھی، کہڑے جہے قبروں کے اتنے لے کے جانے، مہاراج سنو معاف کرنا، میں نال لفظ جی کہ جہاں مہاراج کا وزیر ہے گرمت مرجاد ہے بڑا ستکار ہے، ایسی گل نہیں، جانی کہ جڑے صرف پیسے واسطے گرو صاحب دا سروپ جتھے مرضی لے جان واسطے تیار ہو جاندے ہیں، تاتے اسی پیارے اس وگیا تو بچنا ہے، اس وگیا تو بچنا ہے، تاتے گرو دی وانی جو سانو کہہ رہی ہے اسی انہاں وچناں نوں منیے، یہی گرو گرانتھ صاحب نوں مننا ہوندا ہے، تاتے کسی قبر سماد دے اتے نہ جایا کرو، ایویں در در دے اتے ملنا ملنا کچھ نہیں، دھوڑ تو پتک کے جنے مرضی کھاندے پھرو، گرو دا در چھڈ کے تاں تے ہور کچھ نہیں ملنا، تاں تے پیارے اس سنکھیپ وچ کہتا بس میں کہ اسی کوئی کرم کانڈ نہیں کرنا، کسے نوں اسی مننا نہیں، سمجھو بھی کسے نہیں دھکے کھان جاندا، بس گرو دے در دے اتے جڑیا ہویا گر سکھ، تاں تے گرو دا در چھڈ کے تاں پیارے دھکے ہی ہوندے ہے، کوئی رکھا لفظ نہ سمجھو، دھکے ہی ہوندے ہے، ملدا ملنا کی ہے، ددا داتا ایک ہے سب کو دیون ہار، دین دے توٹنا آب ای اگنت بھرے بھنڈار، ایک ہی داتا ہے کتوں کچھ نہیں ملنا، سب جگ پھر میں دیکھیا ہر ایکو داتا، سبنا جیاں کا ایک داتا سو میں بسر نہ جائے، ایکو ہی داتا ہے بھائی، لالچ دے مارے نہ منو، ڈرو نہ کسی تو بالکل، کوئی تہن کچھ نہیں کر سکتا، دکھ سکھ واہگرو کے حکم دے وچ آؤندے نے، حکم دا بھاو کی ہوندا بہت بار دسیا، حکم دا بھاو ہوندا ایک ربی سودھان ہے، جویں آ سارا جڑا دنیاوی کام ہے کسی سرکاری سودھان وچ چلتا ہے، ایویں جی ایک ربی سودھان ہے جنوں سمجھن واسطے لفظ نال نال کہنا پیندا ہے، دی کوسمک لا ਉਹਨੂੰ ਕਹਿੰਦੇ ਨੇ ਹੁਕਮ, ਹੁਕਮ ਹੈ ਅੰਦਰ ਸਭ ਕੋ ਬਾਹਰ, ਉਸ ਹੁਕਮ ਦੇ ਵਿੱਚ ਹੈ ਸਭ ਕੁਝ, ਤਾਂ ਤੇ ਹੁਕਮ ਤੇ ਕਰਮ ਦਾ ਬੜਾ ਸੰਬੰਧ ਹੁੰਦਾ ਆਪਸ ਦੇ ਵਿੱਚ, ਦੁੱਧ ਸਿੱਧੀ ਉਦਾਹਰਣ ਲੈ ਲਓ, ਫਲਾਸਫੀ ਦੀ ਕੋਈ ਗੱਲ ਨਹੀਂ ਆਪਾਂ ਕਰਨੀ, ਮੰਨ ਲਓ ਕਿਸੇ ਨੇ ਕਤਲ ਕਰ ਦਿੱਤਾ, ਫਿਰ ਉਹ ਸੰਵਿਧਾਨ ਦੇ ਮੁਤਾਬਕ ਨੋਟ ਕਰਿਓ ਉਹਦੇ ਤੇ ਹੁਕਮ ਲਾਗੂ ਹੋ ਗਿਆ, ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਕਰਮ ਕਤਲ ਹੈ ਤੇ ਜੇਲ੍ਹ ਹੁਕਮ ਹੈ। ਬੋਲੋ ਸਤਨਾਮ। ਉਹਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਬੈਰ ਨਹੀਂ, ਨਾ ਨਾ ਕੋਈ ਪੱਖਪਾਤ ਨਹੀਂ ਕਿਉਂਕਿ ਉਹ ਸੰਵਿਧਾਨ ਤੋਂ ਪਾਸੇ ਹੋ ਗਿਆ ਉਹਨੇ ਜ਼ੁਲਮ ਕੀਤਾ ਕ੍ਰਾਈਮ ਕੀਤਾ ਜਿਸ ਕਰਕੇ ਲਾ ਕਹਿੰਦੇ ਉਸ ਨੂੰ ਜੇਲ੍ਹ ਦੇ ਵਿੱਚ ਭੇਜੋ ਹੁਣ ਉਹ ਜੇਲ੍ਹ ਦੇ ਵਿੱਚ ਹੈ ਜਿਹੜਾ ਉਹ ਤਾਂ ਇਹ ਕਹਿ ਸਕਦਾ ਜਿਹਨੂੰ ਪੁੱਛੇ ਭਾਈ ਜੇਲ੍ਹ ਦੇ ਵਿੱਚੋਂ ਕਹੂਗਾ ਹਾਂਜੀ ਜਿਹੜਾ ਸਰਕਾਰ ਦਾ ਹੁਕਮ ਹੈ ਸਰਕਾਰ ਦਾ ਹੁਕਮ ਕਿਉਂ ਲਾ ਗਿਆ ਸਰਕਾਰ ਨੀ ਚਾਹੁੰਦੀ ਵੀ ਸਾਡੇ ਨਾਗਰਿਕ ਜੇਲ੍ਹਾਂ ਦੇ ਵਿੱਚ ਰੋਲਣ ਇਹ ਰਮ ਜਾ ਕੇ ਵਾਲਾ ਸਰਕਾਰ ਨੀ ਚਾਹੁੰਦੀ ਸਾਡੇ ਨਾਗਰਿਕ ਥਾਣਿਆਂ ਦੇ ਵਿੱਚ ਛਿੱਤਰ ਖਾਣ ਅਦਾਲਤਾਂ ਵਿੱਚ ਰੋਲਣ ਪਰ ਸਰਕਾਰ ਨਹੀਂ ਅਦਾਲਤਾਂ ਬਣਾਈਆਂ ਥਾਣੇ ਬਣਾਏ ਆ ਜੇਲ੍ਹਾਂ ਬਣਾਈਆਂ ਬਣਾਈਆਂ ਵੀ ਸਰਕਾਰ ਨਹੀਂ ਹੈ ਪਰ ਸਰਕਾਰ ਚਾਹੁੰਦੀ ਤਾਂ ਨਹੀਂ ਇਹ ਗੱਲ ਵੀ ਜੇਲ੍ਹਾਂ ਭਰੀਆਂ ਰਹਿਣ ਨਹੀਂ ਚਾਹੁੰਦੀ ਤਾਂ ਤੇ ਕਹਿਣ ਦਾ ਭਾਵ ਕਿ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਤੇ ਉਹ ਸਾਡੇ ਕਿਰਤ ਕਰਮ ਨੂੰ ਆਪਣੇ ਹੁਕਮ ਦੇ ਵਿੱਚ ਭਗਤਾਉਂਦਾ ਇਹ ਹੁਕਮ ਦੀ ਗੱਲ ਸਮਝ ਨਹੀਂ ਆਈ ਬਹੁਤਿਆਂ ਨੂੰ ਜਿਸ ਕਰਕੇ ਬੁੱਧ ਧਰਮ ਵਗੈਰਾ ਜੈਨ ਧਰਮ ਵਗੈਰਾ ਇਹ ਕਰਮ ਤੇ ਹੀ ਰੁਕ ਗਏ ਇਹ ਪਰਮਾਤਮਾ ਤੱਕ ਨਹੀਂ ਗਏ ਮਾਫ਼ ਕਰਨਾ ਚਲੋ ਅਗਲੀ ਗੱਲ ਹੈ ਕੇਵਲ ਸਮਝ ਦਿੱਤੀ ਜਾਵੇ ਤਾਂ ਤੇ ਕਰਮ ਨੂੰ ਹੁਕਮ ਦੇ ਵਿੱਚ ਹੀ ਭੁਗਤਿਆ ਜਾ ਸਕਦਾ ਜੇ ਉੱਤੇ ਹੁਕਮ ਨਾ ਹੋਵੇ ਸਰਕਾਰੀ ਕਤਲ ਕਰਕੇ ਵੀ ਆਪੇ ਫਲ ਕਿਵੇਂ ਭੁਗਤੂ ਆਪੇ ਫਲ ਕਿਵੇਂ ਭੁਗਤੂ ਤੇ ਹੁਕਮ ਹੀ ਹੈ ਨਾ ਹੁਕਮ ਹੀ ਹੈ ਉੱਪਰ ਜਿਹੜਾ ਹੁਕਮ ਕਰਨ ਵਾਲਾ ਹੈ ਤਾਂ ਤੇ ਉਹ ਹੁਕਮੀ ਦੇ ਹੁਕਮ ਦੇ ਵਿੱਚ ਹੈ ਸਾਰਾ ਜੋ ਰੱਬੀ ਸੰਵਿਧਾਨ ਹੈ ਰਹੋ ਵਿਚਾਰ ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਤੁਹਾਨੂੰ ਕੋਈ ਵੀ ਦੁੱਖ ਕਿਸੇ ਦਾ ਲਾਇਆ ਨਹੀਂ ਲੱਗਦਾ ਕਿਸੇ ਦੇਵੀ ਦੇ ਰੁੱਸੇ ਤੋਂ ਦੁੱਖ ਨਹੀਂ ਲੱਗਦਾ ਕਿਸੇ ਬਾਬੇ ਪੀਰ ਦੇ ਜਾਂ ਤੁਸੀਂ ਕਹੋ ਵੀ ਲੱਸੀ ਨਹੀਂ ਪਾਈ ਜਾਂ ਇਉਂ ਨਹੀਂ ਕੀਤਾ ਤਾਂ ਹੋ ਗਿਆ ਇਹ ਨਾ ਇਹ ਕੁਛ ਨਹੀਂ ਹੁੰਦਾ ਇਹ ਸਾਡੇ ਐਵੇਂ ਵਹਿਮ ਭਰਮ ਬਣੇ ਹੋਏ ਹੈ ਤਾਂ ਤੇ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਸ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ ਦੇਖੋ ਸਪਸ਼ਟ ਕਹਿਤਾ ਗੁਰੂ ਸਾਹਿਬ ਜੀ ਨੇ ਭਾਈ ਮਤਾ ਕੋਈ ਜਾਣੋ ਕਿਸੇ ਦੇ ਕੁਛ ਵਸ ਚ ਹੈ ਕਹਿੰਦੇ ਨਾ ਵੀ ਕਿਸੇ ਦੇ ਕੁਝ ਵੀ ਵਸ ਦੇ ਵਿੱਚ ਨਹੀਂ ਸਭ ਕੁਝ ਕਰਨ ਕਰਾਉਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੇ ਸਰੀਰ ਰੋਗ ਨੇ ਜਰਾ ਹੈ ਬੁਢਾਪੇ ਦੇ ਵਿੱਚ ਆਮ ਰੋਗ ਲੱਗ ਜਾਂਦੇ ਹੈ ਜਰਾ ਮਰਾ ਮੌਤ ਤਾਪ ਸਿਰਤ ਸਿਰ ਦਰਦ ਸਾਪ ਕੋਈ ਵੀ ਸਰਾਪ ਇਹ ਵਾਹਿਗੁਰੂ ਦੇ ਹੁਕਮ ਚ ਹੈ ਭਾਈ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ ਖਾਸ ਕਰ ਬੀਬੀਆਂ ਸੁਣ ਲਓ ਡਰਦੀਆਂ ਮਾਰੀਆਂ ਬਹੁਤ ਮਨ ਮਨੌਤੀਆਂ ਕਰਦੀਆਂ ਗੁਰੂ ਦੀ ਗੱਲ ਮੰਨ ਲਓ ਪਖੰਡੀਆਂ ਨੇ ਤਾਂ ਡਰਾਉਣੇ ਡਰਾਉਣੇ ਕਿਉਂਕਿ ਉਹਨਾਂ ਨੂੰ ਪਤਾ ਵੀ ਡਰ ਤੋਂ ਬਿਨਾਂ ਪਖੰਡ ਨਹੀਂ ਚੱਲਦਾ ਪਖੰਡ ਦਾ ਆਧਾਰ ਕੀ ਹੈ ਡਰ ਬਸ ਡਰਦੇ ਪਈਆਂ ਦੇ ਉੱਤੇ ਪਖੰਡ ਚੱਲੀ ਜਾਂਦਾ ਹੋਰ ਤਾਂ ਕੁਛ ਨਹੀਂ ਤਾਂ ਤੇ ਜਾਂ ਪਖੰਡ ਦਾ ਆਧਾਰ ਹੈ ਲਾਲਚ ਉਹ ਦੋਨੇ ਗੱਲਾਂ ਮੈਂ ਤੁਹਾਨੂੰ ਯਾਨੀ ਕਿ ਕਿਉਂਕਿ ਜੇ ਅਸੀਂ ਬੇਸ ਖਤਮ ਕਰ ਦਈਏ ਤਾਂ ਗੱਲ ਮੁੱਕ ਗਈ ਪਖੰਡ ਦਾ ਵੇਸ ਕੀ ਹੈ ਲਾਲਚ ਤੇ ਡਰ ਦੋਨੇ ਤੁਹਾਨੂੰ ਮੈਂ ਬਾਣੀ ਚੋਂ ਪ੍ਰਮਾਣ ਦਿੱਤੇ ਵੀ ਮਿਲਣਾ ਕਿਤੋਂ ਕੁਛ ਨਹੀਂ ਦੱਦਾ ਦਾਤਾ ਇੱਕ ਹੈ ਜਿਸ ਕਰਕੇ ਲਾਲਚ ਵੇਸ ਕੱਟਿਆ ਗਿਆ ਨਾ ਤੇ ਲੜਖੜਾ ਗਿਆ ਫਿਰ ਪਖੰਡ ਤਾਂ ਦੂਜਾ ਪੈਰ ਵੀ ਕੱਟ ਦਿਓ ਪਖੰਡ ਦਾ ਕਿਹੜਾ ਡਰ ਗੁਰੂ ਸਾਹਿਬ ਨੇ ਕੱਟ ਦਿੱਤਾ ਕਹਿੰਦੇ ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ ਭਾਈ ਆ ਬਾਣੀ ਦੀ ਗੱਲ ਸੁਣ ਲਓ ਵੀ ਮੈਂ ਤਾਂ ਚੌਂਕੀਦਾਰ ਹੈ ਗੁਰੂ ਘਰ ਦਾ ਹੋਕੇਦਾਰ ਕੱਲ ਨੂੰ ਕਿਤੇ ਕਹੀ ਜਲੋਂ ਵੀ ਭਾਈ ਬਖਤਰੌਲਾ ਕਹਿੰਦੇ ਮੇਰਾ ਨਾਂ ਨਾ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਮੈਂ ਤਾਂ ਇੱਕ ਹੋਕਾ ਮਾਰਨਾ ਹੋਕਾ ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਤੁਹਾਨੂੰ ਕੁਝ ਨਹੀਂ ਕਰ ਸਕਦਾ ਕੋਈ ਰੋਗ ਤੁਹਾਨੂੰ ਕਿਸੇ ਦਾ ਲਾਇਆ ਨਹੀਂ ਲੱਗ ਸਕਦਾ ਇਹ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜੇ ਮਨ ਮਨੌਤੀਆਂ ਕਰਦੇ ਕਦੇ ਬਿਮਾਰ ਨਹੀਂ ਹੋਏ ਉਹ ਤਾਂ ਵੱਧ ਬਿਮਾਰ ਰਹਿੰਦੇ ਆ ਕਿ ਉਹਨਾਂ ਚ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਹੀ ਖਤਮ ਹੋ ਗਿਆ ਤਾਂ ਮਾਨਸਿਕ ਰੋਗੀ ਹੋ ਗਿਆ ਤਾਂ ਜਿਸ ਕਰਕੇ ਗੁਰੂ ਸਾਹਿਬ ਕਹਿੰਦੇ ਕੋਟ ਵਿਘਨ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾਉ ਨਾਨਕ ਅਣ ਦਿਨ ਬਿਲਕਤੇ ਜਿਉਂ ਸੁਣਜੇ ਘਰ ਕਾਉ ਉਹ ਤਾਂ ਦਿਨ ਰਾਤ ਆ ਹੀ ਬਿਲਕਦੇ ਐ ਜਿਵੇਂ ਸੁੰਨੇ ਘਰ ਵਿੱਚ ਕਾਂ ਬਿਲਕਦਾ ਹੈ ਗੁਰੂ ਦਾ ਦਰ ਛੱਡ ਕੇ ਮਨ ਮਨੌਤੀਆਂ ਮੱਥੇ ਟੇਕਦੇ ਫਿਰਨਾ ਤਾਂ ਸੁੰਨੇ ਘਰ ਉਜੜੇ ਘਰ ਵਿੱਚ ਬਿਲਕਣ ਵਾਲੀ ਗੱਲ ਹੈ ਉਜੜੇ ਘਰ ਕਿਹਾ ਗੁਰੂ ਸਾਹਿਬ ਨੇ ਤੇ ਉਜੜੇ ਘਰਾਂ ਦੇ ਵਿੱਚੋਂ ਜਿਵੇਂ ਕਾਂ ਨੂੰ ਕੁਛ ਨਹੀਂ ਨਾ ਮਿਲਦਾ ਇਵੇਂ ਜਿਵੇਂ ਤੂੰ ਵੀ ਕਾਂ ਵਾਂਗੂ ਬਿਲਕਦਾ ਫਿਰੀ ਇਹ ਫਲਾਨੀਏ ਮਾਈਏ ਫਲਾਨਿਆ ਬਾਬਿਆ ਫਲਾਨਿਆ ਪੀਰਾ ਤੇ ਮਿਲਣਾ ਮੁਲਣਾ ਭਾਈ ਕੁਛ ਨਹੀਂ ਐਵੇਂ ਬਿਲਕਦੇ ਮਰ ਜਾਓਗੇ ਉਜੜੇ ਘਰਾਂ ਦੇ ਵਿੱਚ ਕਰੋੜਾਂ ਵਿਘਣ ਲੱਗਦੇ ਐ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਵਿਸਰ ਗਿਆ ਤਾਂ ਤੇ ਪਿਆਰਿਓ ਮੰਨ ਜੋ ਗੁਰੂ ਦੇ ਵਚਨ ਬਾਣੀ ਤਾਂ ਨਹੀਂ ਐਵੇਂ ਕਹਿ ਰਹੀ ਬਾਣੀ ਵਿੱਚ ਕਿਤੇ ਲਿਖਿਆ ਵੀ ਤੁਹਾਡਾ ਕੰਮ ਕੋਈ ਦੇਵੀ ਦੇਵਤਾ ਸਮਾਰ ਦੂ ਕਿਤੇ ਲਿਖਿਆ ਦਿਖਾਓ ਤੇ ਦੂਜੀ ਗੱਲ ਗੁਰੂ ਸਾਹਿਬ ਜੀ ਨਾਲ ਉਹ ਵੀ ਕਹਿੰਦੇ ਨੇ ਜਿੱਥੇ ਲਿਖਿਆ ਵੀ ਕਰੋੜਾਂ ਵਿਘਣ ਲੱਗਣਗੇ ਜਿਹਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਉੱਥੇ ਦੂਜੀ ਗੱਲ ਕੀ ਲਿਖੀ ਹੈ ਸੁਖਮਨੀ ਸਾਹਿਬ ਪੜੋ ਕੀ ਕਹਿੰਦੇ ਗੁਰੂ ਸਾਹਿਬ ਸਿਮਰ 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 ਹੁਣ ਤਾਂ ਮੰਨ ਜਾ ਤਿੰਨ ਵਾਰੀ ਬਚਨ ਕਹਿਤਾ ਗੁਰੂ ਨੇ ਤਿੰਨ ਬਚਨ ਹੁੰਦੇ ਨੇ ਨਾ ਗੁਰੂ ਦੇ گرو صاحب نے تین باری پکار پکار کے کہہ دیتا سیمر 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 پرب سوئے نانک بیگن نا لاگیا ہوئے. لو جی گرو صاحب نے گارنٹی دیتی سکھمنی صاحب دے وچ کہندے جے تو مالک پرمیشر دے نام دا سمرن کرے تے اگلی گارنٹی لے لا پھر گرو تو. گرو نانک صاحب جی پنجویں سروپ دے وچ کہہ رہے ہیں گرو ارجن دیو صاحب جی مہاراج دے سروپ وچ کہندے تینوں کسے پرکار دا کوئی وگن نہیں لگنا. پنجویں سروپ چ گارنٹی دے رہے ہیں گرو نانک صاحب نانک وگن نہ لگ گیا تے گرو دی گل من لو پلو اے پخنڈیاں دیا گلا مننی پھر ایویں جنے کھنے دے مگر نہ لگیا کرو تا تے گرو دے مگر لگو. دونوں پوائنٹ سنو دستے سمرن والے نو کوئی وگن نہیں لگتا جیڑا ٹٹ گیا انہوں کروڑا وگن لگن گے. ہوں تسی دیکھ لو کہڑے پاسے نو کرنا وگن والے پاسے جانا تے جا پھر وگن نہ یہ پاسے آنا. کتے گرو صاحب بانی چ کہندے اچنت کام کرے پرب تن کے جن ہر کا نام پیارا. وہ جنہاں نو پرمیشر دے نام نال پیار ہے نا کہندے واہگرو دے اچن چیتی کام کری جاندا ایسی بدھ بنتی ہے کوئی بگڑ لگتا ہی نہیں ایٹومیٹیکلی کام راس آئی جاندے ایٹومیٹیکلی ریموٹ دے نال ہی کری جاندا سارا کچھ. ہاں کتے پرگٹ ہو کے بھی کردا ہے کتے ریموٹ دے نال کری جاندا کسے کتے بدھ بنا دیندا کوئی کتے کیویں کتے کیویں گل مکھی اودے بڑے تاتے. اسی پیارے گروانی دیاں انہاں جو گرو دی وانی سانو دس رہی ہے اپدیش اے اسی یاد رکھنا ہے. اچنت کام کرے پرب تن کے جن ہر کا نام پیارا. ایسے مارگ ول اسی ہونا ہے تے کرم کانڈ بہم بھرم اسی سارے چھڈ دینے ہے. کسے نو بھی نہیں مننا چاہے لالا والا ہے چاہے ملیرکوٹلے والا ہے چاہے بڑھاگ ہے چاہے وشکرم ہے چاہے کوئی دیوی ہے کوئی بھی چاہے کوئی کمر مٹی سماد مٹ بالکل بھل کے بھی نہیں جانا. صدق والا جیون بنانا ہے تا تے گرو نو صدقی سکھ پیارا لگتا ہے. اکال پرخ واہگرو نو سہاگن جیواتما پیاری لگتی ہے تے دہاگن کون بےسبا والا جیون کی دا جڑے ایک اکال پرخ تو بنا دوجے نو من دے ہے او دا جیون بن گیا بےسبا والا کیوں خاصم ہور بنا لیا. واہگرو جی کہندے مینو سہاگن چنگی لگتی ہے بےسبا نہیں چنگی لگتی. بولو ستنا سدھی جی پاشا کیوں بےسبا والا جیون بنائی بے ایک خاصم ہوں یہ خاصم سارے ایک ہے لکھیا ہوا بانی دلو نہیں کہ اس جگ میں پورکھ ایک ہے پور سگلی نار سوائی. ساریا جیو آتما اس کی استری سروپ ہے وہ سارا ایک مالک ہے. ایک اس جگ میں پورکھ ایک ہے اس ایک مالک نو ٹوٹ گیا جیڑا اس مالک تو بنا کسی دوجے نو من لیا بس پھر نال دی نہ بے سبا والا جیون سہاگن دا رہی نہ پھر جیو آتما تا تے سہاگنا والا جیون بناؤ تے جیڑی سہاگن ہے نوٹ کرو جیو آتما تے میں گل سمود استری پورکھ دے بھاو چ نہیں گل رہے جیڑی سہاگن بھاو کے جیڑا کسی نو نہیں منتا بس گر پرمیشر نال جڑیا ہوا گر پرمیشر ایک ہو جان ربی بانی نال دوبارہ پرمیشر نال جڑتا ہے وہ واسطے پھر کنی گارنٹی دتی ہے چوپائی صاحب نت پڑھتے ہیں بھلا کی دوست سکنا کوئی بھی دوست شکتی سہاگن جیو آتما جہی شریر اس شریر کی پرشائی نو نہیں ٹچ کر سکتی. بولو ستنا کہ شریر نو ٹچ کرنا تو والی فرض کرو ہاتھ کی پرشائی جاندی اس تک پرشائی نو نہیں ٹچ کر سکتا کہندے کوئی پھر پلے وشواس نہیں ایویں پاٹھ کری جانے پھر یہ مطلب کہ سمجھے ہی نہیں بانی نو کڈی وڈی گارنٹی دیندے ہیں کہندے پرشائی نو کوئی شاہ نو نہیں ٹچ کر سکتا دوست چھا چھوائے نہ سکنا کوئی شانو نہیں کوئی ٹچ کر سکتا تو سانو کیوں نہیں وشواس جیڑی سہاگن ہے وہ گل ہے. جھاکنا کینو ہندی ہے دہاگن نو سہاگن وال نہیں کوئی جھاک سکتا. بولو ستنا سہاگن وال جھاک کو کوئی بولو جیڑی دہاگن ہوں جنا خنا ماحول کردہ سیدھی ادھارن ہے جنا خنا ماحول کر دے جیون نہیں ہوں جی جیون ہوں پتا بھی یہ مالک گوڈے توڑ دو جرت ہے کسی لگاڑی دی سہاگن وال ویکھن دی اسی سہاگن نہیں رہے سہاگن نہیں اسی رہے یہ سہاگن وال کوئی لگانا نہیں اکھ پٹ کے جھڑ سکتا اسی پیارو سہاگنا والا بنا لو جیون بن جاؤ اس مالک دے تے نہیں تا خاصم چھوڑ دوجے لگے ڈبے سے بن جا رہے تر گیا ہے کہ ڈب گیا خسم نو چھڑ دیتا اپنے مالک اپنے پتی پرمیشن پرماتما نو ٹوٹ گئے وہ تو ڈب گئے پیارو تاکہ ڈبن دیا چالیاں نہ پڑو ڈبن والے پاسے نہ تر گئے تاکہ ربی بانی نال جڑ گئے تاکہ پرمیشر دا نام جپیے ادے واسطے پنجا پیاریاں تو داخلہ لئیے کھنڈے دی پہو دوبارہ گرو نانک دے گھر دا نام ملدا ہے رہت مرجادا وچ آئیے نت نیمی بنیے پھر جیون سفل ہوے گا رہو بچار آؤ جنا سما واقعی ہے گر اتہاس دے وچوں کچھ امر کتھا ان تین دن آپ لڑی وار اتہاس دی وچار کریے کیونکہ ایک ایک دو دو ساتھیاں سنگتاں سندیاں رہندیاں ہیں سو یہ لڑی وار اتہاس آپ لے رہے ہیں آنند پور صاحب کا قلعہ چھڈن تو لے کے تیجے دن تک آپ کوشش کران گے مختصر صاحب تک پہنچن دی آؤ آنند پور صاحب تو لے کے مختصر تک کا اتہاس تین دن ہوں جس ویلے تمہوں پتا ہے آنند پور صاحب گھیرا پی گیا دوستان دیا فوجان کا دوستان دیا فوجان کا گھیرا پی گیا میں دوستان دیا فوجان کا تو کہہ دتا کسی جذبات وچ نہیں کہا نوٹ کرو پہاڑی راجیاں دیا فوجان بھی دوست فوج ہیں اورنگزیب دیا فوجان بھی دوست فوج ہیں کیونکہ دوستان کی اگوائی دے وچ جڑا دوست کی اگوائی چاہ گیا وہ بھی دوست ہو جاتا ہے پہاڑی راجیاں نو میں دوست کیوں کہہ دتا بھول گئے کہ انہاں دے دادا جی نے جنہاں نال ٹکر لے رہے ہیں گرو گوبند سنگھ دے دادا جی کون سی بھلا چھویں پاتشاہ جی بھول گئے بھی انہاں دے دادا جی نے ساڈے دادیاں نو عمر قید گوالیار دے قلعے دے وچوں رہا کروایا سی بولو ستنا انہاں دی اولاد سی انہاں دے دادے سی اوہ ٹکر کی لے رہے ہیں نوٹ کرو جنہاں دے دادے نے انہاں دے دادیاں نو چھڑایا بونجا عمر قید راجے گوالیار دے قلعے دے وچ تھملیا نہ نوڑ کے رکھے ہوندے سی پتا کی حالت ہوندی سی تاکہ جڑا کسے دے کیتے نو بھل جاندا ہے انہوں کی کہا جاندا ہے جی اکیر تکانا اکیر تکانا کہ پہاڑی راجہ نے گرو دیاں کیتیاں نو پلا دتا اکیر تکان ہو گئے کیر تکان تو بڑا دوست کوئی نہیں کنا بھڑا نقشہ کھچیا ہے کرتکان دا کیونکہ مندا بہت ہے کرتکان مد رتا پائے کے بس اگے تھی سمجھ لو کرتکان واسطے کنا لکھا پھر نہ کس پارے پربت آسمان کھان دے نہ کس پارے کوٹ گھر گھر وار دسن دے نہ کس پارے جی جنت انگنت فرم دے نہ کس پارے پربت نہ کس پارے سیرا نہ دبا بہن دے ਭਾਰੀ ਭੋਇਆ ਕਿਰਤ ਘਣ ਮੰਦੀ ਹੂੰ ਮੰਦੇ ਕਹਿੰਦੇ ਅਕਿਰਤ ਘਾਣਾ ਦਾ ਭਾਰ ਲੱਗਦਾ ਅਕਿਰਤ ਘਣ ਦਾ ਜਿਹੜਾ ਕੀਤੇ ਨੂੰ ਭੁਲਾ ਦਿੰਦਾ ਧਰਤੀ ਕਹਿੰਦੀ ਨਾ ਪਰਬਤਾਂ ਦਾ ਭਾਰ ਲੱਗਦਾ ਨਾ ਬਨਸਪਤੀ ਦਾ ਭਾਰ ਲੱਗਦਾ ਨਾ ਮੈਨੂੰ ਆ ਕਿੰਨੇ ਕਿਲੇ ਘਰ ਬਾਰ ਬਥੇਰੇ ਨੇ ਅਣਗਿਣਤ ਜੀ ਫਿਰਦੇ ਐ ਨਾ ਮੈਨੂੰ ਤਾਂ ਉਸ ਬੰਦੇ ਦਾ ਭਾਰ ਲੱਗਦਾ ਜਿਹੜੇ ਕੀਤੇ ਨੂੰ ਭੁਲਾਤਾ ਕਿੰਨਾ ਭੈੜਾ ਦੱਸਿਆ ਤਾਂ ਤੇ ਅਕਿਰਤ ਘਣਾ ਦੀਆਂ ਫੌਜਾਂ ਦੁਸ਼ਟ ਹੋ ਗਏ ਨਾ ਔਰੰਗਜ਼ੇਬ ਦੁਸ਼ਟ ਦੀਆਂ ਫੌਜਾਂ ਹੁਣ ਕਈ ਮੇਰੇ ਵੀਰ ਪਹਿਲਾਂ ਵੀ ਮੈਂ ਫਿਰ ਬਹੁਤ ਵਾਰ ਬੇਨਤੀ ਕੀਤੀ ਹੈ ਔਰੰਗਜ਼ੇਬ ਨੂੰ ਨਾ ਕਈ ਮੁਸਲਮਾਨ ਕਹਿ ਦਿੰਦੇ ਆ ਔਰੰਗਜ਼ੇਬ ਮੁਸਲਮਾਨ ਕਿੱਥੇ ਸੀ ਇਹਦਾ ਮਤਲਬ ਗੁਰੂ ਸਾਹਿਬ ਦਾ ਕਿਸੇ ਧਰਮ ਨਾਲ ਟੱਕਰ ਹੈ ਬਿਲਕੁਲ ਨਹੀਂ ਔਰੰਗਜ਼ੇਬ ਤੱਕ ਦੁਸ਼ਟ ਬੰਦਾ ਸੀ ਧਰਮ ਕੋਈ ਨਹੀਂ ਸੀ ਉਹਦਾ ਇਹ ਅਲੱਗ ਗੱਲ ਹੈ ਵੀ ਉਸ ਨੇ ਇਸਲਾਮ ਦੀ ਆੜ ਦੇ ਵਿੱਚ ਖੂਨ ਖਰਾਬਾ ਕੀਤਾ ਇਹ ਤਾਂ ਅਲੱਗ ਗੱਲ ਹੈ ਪਰ ਉਹ ਮੁਸਲਮਾਨ ਨਹੀਂ ਸੀ ਨਾ 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 ਉਹਨੇ ਜਾਣੀ ਕਿ ਕਿਸੇ ਨਾਲ ਭਲੀ ਨਹੀਂ ਗੁਜ਼ਾਰੀ ਆਮ ਆਪਾਂ ਇਤਿਹਾਸ ਪੜ੍ਹਦੇ ਹਾਂ ਕਈ ਕੀ ਸੋਚ ਲੈਂਦੇ ਆ ਜੀ ਹਿੰਦੂਆਂ ਨਾਲ ਬੜੀ ਬੁਰੀ ਕੀਤੀ ਨਾ ਜੀ ਉਹਨੇ ਤਾਂ ਬਾਪ ਨਾਲ ਵੀ ਬਹੁਤ ਬੁਰੀ ਕੀਤੀ ਆਪਣੇ ਨਾਲ ਧਿਆਇਆ ਮਾਰਤਾ ਉਹਨੇ ਆਪਣਾ ਬਾਪ ਸ਼ਾਹ ਜਹਾਨ ਧਿਆਇਆ ਮਰਿਆ ਸੀ ਇਹਦੀ ਕੈਦ ਚ ਤੇ ਭਰਾਵਾਂ ਦਾ ਕਤਲ ਕਰਕੇ ਗੱਦੀ ਤੇ ਬੈਠਾ ਰਾਜ ਗੱਦੀ ਦੇ ਉੱਤੇ ਇਹਨੇ ਸਰਮਦ ਫਕੀਰ ਵਰਗੇ ਉਸਨੇ ਕਤਲ ਕਰਾ ਦਿੱਤੇ ਤੁਸੀਂ ਮੈਨੂੰ ਐਂ ਦੱਸੋ ਵੀ ਇਹਨੇ ਭਲੀ ਕਿਹਦੇ ਨਾਲ ਗੁਜ਼ਾਰੀ ਵਿਚਾਰਿਆ ਕਰੋ ਬਰੋਡ ਸੋਚ ਬਣਾਇਆ ਕਰੋ ਜਿੱਥੋਂ ਪਤਾ ਲੱਗਦਾ ਵੀ ਇਹ ਦੁਸ਼ਟ ਬੰਦਾ ਹੈ ਸੂਫੀ ਫਕੀਰ ਇਹਨੇ ਨੀ ਬਖਸ਼ੇ ਭਰਾ ਇਹਨੇ ਨੀ ਬਖਸ਼ੇ ਬਾਪ ਇਹਨੇ ਨੀ ਬਖਸ਼ਿਆ ਪਤਾ ਲੱਗ ਗਿਆ ਨਾ ਵੀ ਜਾਣੀ ਕਿ ਬੰਦਾ ਹੀ ਘਟਿਆ ਹੈ ਤਾਂ ਤੇ ਇਹ ਘਟਿਆ ਬੰਦਾ ਔਰੰਗਜ਼ੇਬ ਦੁਸ਼ਟ ਬੰਦਾ ਤੇ ਇਹਦੀ ਅਗਵਾਈ ਦੇ ਵਿੱਚ ਚੱਲਣ ਵਾਲੀਆਂ ਦੁਸ਼ਟ ਫੌਜਾਂ ਤਾਂ ਤੇ ਏਦਾਂ ਜਾਣੀ ਕਿ ਦੁਸ਼ਟ ਫੌਜਾਂ ਦਾ ਘੇਰਾ ਪੈ ਗਿਆ ਆਨੰਦਪੁਰ ਸਾਹਿਬ ਨੂੰ ਤੇ ਫਿਰ ਦੁਸ਼ਟਤਾ ਦੀ ਹੱਦ ਤੇ ਆ ਗਈ ਦੁਸ਼ਟ ਕੀ ਹੱਦ ਤੇ ਆਏ ਸਾਰੇ ਰਸਤੇ ਸੀਲ ਕਰ ਦਿੱਤੇ جس ویلے ہونا قلعے دے وچ باہروں کچھ نہیں جا سکتا، نہ رسداں جا سکدی ہیں، نہ ہتھیار جا سکدے ہیں، شاستر کہہ لو تانتے، نہ ہی سنگھ جا سکدے ہیں. ادھر جیڑیاں باہر فوجاں نے انہاں دے جے فوجی مر جاندے ہیں ہور آ جاندے ہیں، جے گولی برود سکا ختم ہوندا ہے ہور ملیشن آ جاندا ہے، جے کتے یعنی کہ کوئی بھی گھاٹ پیندی ہے رسداں دی کوئی گھاٹ نہیں. دوجے پاسے رستہ بھی بند ہے، سنگھ جانے بھی بند ہے، تے شاستر بھی ہور نہیں جا سکتے. جس ویلے اتنا کئی مہینے تک گھیرا پیا رہا، کئی مہینے میں کہہ دیتا ہوں کیونکہ بال کی کھل لاؤن والی گل نہیں ہوں، کوئی اتہاسکار چھ مہینے کہو گا، کوئی نو مہینے کہو، کدہ یہ گلا نہیں ہوں. گل تت سمجھو رہو بچار، کافی سما آپ کہہ لو گھیرا پیا رہا. جس ویلے کافی سما گھیرا پیا رہا، قلعے دے وچ کی ہویا جی، بھوک مری پھیلنی شروع ہو گئی. جدو قلعے دے وچ ہن سارا راشن رسداں سماپت ہو گئیاں، بھوک مری پھیلنی شروع ہو گئی، اتہاس دسدا ہے بھی سنگاں نے درختاں دے پتے سوت سوت کے کھادے، وہ بھی مک گئے. پھر ایتھوں تک بھی اتہاس دسدا ہے بھی درختاں دے چھلڑ لا کے پیس کے کچھ تھوڑے تھوڑے آٹے وچ ملا ملا کے تھوڑا جا آٹا پا لینا، تھوڑے جو کو یعنی کہ سک پیس کے پا لینا، تاکہ ادا سک پیس پیس کے تھوڑے تھوڑے آٹے دے وچ ملا ملا کے بھی کھادے. تاکہ جس ویلے بھوک مری پھیلی ہے چھوٹے چھوٹے بچے تے سنگاں دے پروار سنگنیاں بچے شہید ہونے شروع ہو گئے بھوک دے نال، جس ویلے کچھ سنگھ بھی شہید ہوئے، پرسادی ہاتھی بھی بھوک نہ جھلدا ہوا شریر چھڈ گیا. جس ویلے ادا یعنی کہ بڑی بھیانک حالت ہے، بھوک مری پھیلی ہوئی ہے، پر گرسکھ چڑھدی کلاں وچ، کیونکہ سورت کر کے چڑھدی کلا ہے نا، نانک نام چڑھدی کلا، نام نہ جڑیا چڑھدی کلا وچ رہندا ہے. تاں کہ کنے دن پرشادا نہ ملے، عام دیکھ لو کئی واری سنگھ نہ دو پوچھئے ہور سنگھ صاحب جی کی حال ہے، نام نال جڑیا ہوا کہو گا پھر چڑھدی کلا ہے جی، سنگاں دے بس تین چار دن دے فاقے کڑاکے سننے والا کمال ہوندا بھی ہے، چڑھدی کلا دی لفظ بولے، تین چار دن دے فاقے کڑاکے ہے جی چڑھدی کلا، لنگر مست ہے، سننے والا بھی ہے کمال دی گل، کیونکہ منوگیان کا اثر بڑا ہوندا ہے نا، من تے تن دا بڑا گہرا سبندھ ہے. بہت وڈے سائیکولوجسٹ سی گرو گوبند سنگھ صاحب جی مہاراج، رہو بچار نال آرام دی دینی پیندی ہے. جس ویلے پر عام دنیاوی بندہ کوئی ہوندا ہے نال، وہ بھی کہنا پیندا ہے ودیا جانے کہ سارا کچھ دنیاوی ہوئے، چنگی کوٹھی ہے، چنگی کار ہے، چنگا سارا کچھ ہے، تسی دنیاوی بندے نو پوچھ کے دیکھ لو نام نال نہیں جڑیا، ہور بھائی صاحب کی حال ہے، کہندے بس جی ودیا جڑا ٹائم جا پاس ہوئی جاندا ہے، کی گل بھائی ڈلا جا بولیا، کہندے ہور جی پتہ نہیں کی گل ہے، ہول جی پیندے جی رہندے ہے، چنتا فکر جا لگ جا رہندا، نیند جی گھٹ آندی ہے، ڈاکٹراں نو بھی کئیاں نو دکھا لیا، کسے ٹیسٹ دے وچ تاں کوئی بیماری آندی نہیں، آوے کتھوں، کیوں کیوں تاں سرت دی ٹھندی کلا ہے نا، سرت دی ٹھندی کلا تاں کسے ایکس رے وچ نہیں آندی، کسے ٹیسٹ لیبورٹری ٹیسٹ وچ نہیں آندی. کہندے گل پتہ نہیں کی ہے، تینوں گل کا پتا ہی نہیں، نہ جی ڈاکٹر نے دسیا نہیں، ڈاکٹر نے نہیں دسنا، ستگر وید دسو، آ روحانی وید تو پوچھ پوچھ بھی گل کی ہے، یہ کیوں ادا دا جیون بن گیا. کہندے جی گھرے تا سب کچھ ہے، ہاں گھرے تا سب کچھ ہے، ہارے کیوں ہو گیا، دین والے نو بھول گیا. بولو ستنا داتے نو بھول گیا نا، داتے نو بھول گیا تے گندگی دا کیڑا بن گیا، دات پیاری وسریا داتارا جانے نہیں، مرن بچارا گندگی دا کیڑا بن گیا. بہت خوشی کرے تا پر داتے نو بھلن کر کے کی حال ہو گیا، سندر سیج انیک سکھ رس بھوگن پورے، گرہ سوئن چندن سگند لائے موتی ہیرے، من اچھے سکھ مان دا کش ناہیں بسورے، سو پرب چیتنا آب ای بسٹا کے کیرے، بن ہر نام نہ شانت ہوئے کت ود مانا تیرے. رہو بچار گل چلی سی کہ ہوں گرسکھ چڑھدی کلاں دے وچ وچرن والے، پاویں تن کر کے کپڑے بھی فٹ گئے، تن کر کے ہوں پرشادا بھی نہیں مل رہا، سنگھ شہیدیاں پا رہے ہیں، سنگھنیاں بچے شہید ہو رہے ہیں، بھوک مری قلعے دے وچ پھیلی ہوئی ہے. جس ویلے ادھر کی ہویا ایسیا بارشاں ہوئی میہ پئے کہ باہر انہوں دیا فوجاں دے وچ بہت بماریاں پھیل گیا ہیجا وغیرہ یعنی کہ جس طرح کنیاں بماریاں پھیل گیا انہوں دے جویں میادی بخار ہوندا ہے جنہوں ٹائی فائڈ کہہ دیندے ہاں بڑے فوجی مرنے شروع ہو گئے ادھر بھوک مری پھیلی ہے سنگھ شہیدیاں پا رہے ہیں ادھرلے پاسے بماریاں بڑیاں پھیل گیا تے انہوں دے فوجی بہت مر رہے ہیں بماریاں دے انہوں دے بھی نک چ دم آ گیا نک وچ جو دم آ گیا کہندے بھی ہن کیویں کریے بماریاں تاں ساری فوج وچ پھیل سکدی اپنے تاں ساری فوجی مر جو گیا ہے تاں کہندے کوئی نہ کوئی نیتی ورتو لو جی ہن دوجی کپٹ دی نیتی ورت دے ہے پہلی دشٹتا سیل کر دیتا سب کچھ اگلی کپٹ دی نیتی ورت دے ہے گپت جی میٹنگ کیتی ہے انہاں دے مکھیاں نے میٹنگ کر کے پتا ہے آپس وچ گلاں کی کر دے ہے سچ تو پھر جوان تو کئی باری ملو ملی اندرلا سچ جوان تے بھی آ جاندا ہے نا میٹنگ دے وچ آپس وچ میٹنگ کرن ویلے کہندے یہ دھرمی نے یہ گل دے اتے بشواش کر لیندے ہے آپاں آئے نہ کریے قرآن شریف دیاں قسماں تے گیتا دیاں سوہاں کھا لیندے ہاں یہ بشواش کر لین گے کیونکہ دھرمی نے یہ دھرمی نے جس کر کے آپاں جدو نکلے باہر یہ آپاں ادو ہلا بول دیں گے حملہ کر دیں گے تے آپاں ایدا سوہا کھا لیں ہاں بھی اسی حملہ نہیں کرتے تسی ایک واری آنند پور کا کلا چڈ جو ساری عزت جی رہ جو گی چل تو ادو بعد بھاویں سال چھ مہینے پھر آ جائیں لو جی جس ویلے ہن کیتی میٹنگ انہاں دا یہ متا پاس ہو گیا کہندے ٹھیک ہے بھی ادا کرو لو جی آئے ہن انہاں نے اپنے بندے بھیجے جس ویلے بندے بھیجے او پمے پروہت ورگے مسلمانوں نے اپنا بندہ بھیجیا آ کے قرآن شریف دیاں قسماں کھادیاں کہندے اسیں سہ کھاندے ہاں اپنے دھرم گرنتھ قرآن شریف دی قسم کھاندے ہاں حملہ نہیں کردے کہندے آٹے دی گو بنا کے بھی لے کے گئے تھال دے وچ دھر کے پہاڑیاں نے جڑا بندہ بھیجیا کہندے آ گو دی سہ کھاندے ہاں گیتا دی سہ کھاندے ہاں حملہ نہیں کردے تے ساڈی عزت رہ جو گی فوجاں کو انہاں دے نک چ دم آیا ہویا سی تے تسی کیلا چھڈ دے جس ویلے انہاں بچن کہیا تے گرو صاحب جی جدوں آ گئے انہاں دے بندے الگ سنگاں دے نال گپت میٹنگ کردے ہے کہندے سنگو انہاں دا دھرم کوئی نہیں انہاں دا اشٹ کوئی نہیں اپن تو ستکار کردیا سام تو کوئی ہوگی اس دے وچ پورا پر اے سارے نا گٹیا نے انہاں دا اشٹ کوئی نہیں آ پہاڑی گیتاں نوں منتے نہیں اپا تو ستکار کردیا سارے دھرم گرنتھاں دا آ قرآن شریف نوں منتے نہیں انہاں جھوٹیاں دیاں قسماں تے اعتبار نہیں کرنا چاہیے اعتبار نہیں کرنا چاہیے ایداں دے وچن گرو صاحب نے کیتے کچھ دن پہلا تو گل بھی چل رہی سی یعنی کہ کچھ سنگھ جا کے ماتا جی نو کہن لگے ماتا جی بھوک دے نال پران نکل رہے ہے سنگھ شہید ہو رہے ہے تے اپاں اے آ کے جس ویلے قسماں بھی ہن کھاندے ہے تے اپاں کیلا چھڈ دئیے پھر اس ویلے جدوں ماتا جی بھی گرو صاحب نو کہہ رہے ہے گرو صاحب رم جاندے رہے ہے کہندے انہاں دیاں قسماں دے اتے اعتبار نہیں کرنا چاہیے کیونکہ انہاں دا اشٹ کوئی نہیں جس ویلے ادا دے بچن کیتے ہن سنگھ بھوک دے نال بہت تنگ نے جویں فرید صاحب کہندے ہیں بانی چ تاں نہیں باہروں پنکتی ہے فرید دا موت تو بھوک بڑی تاں تے جڑی بھوک ہوندی ہے کہندے موت تو بھڑی ہوندی ہے موت ایک واری آندی ہے بھوک اودی لگ آندی ہے بولو ستنام تڑکے کھاندے ہاتھ نوں لگ آندی ہے ہاتھ نے کھا کے سو گیا تڑکے نوں لگ آندی ہے موت تو بھی پیڑی ہے رہو بچار تاں تے ہن جس ویلے گرو صاحب جی کہن لگے سنگھ کہن لگے مہاراج بھوک دے نال بھی پھر سنگھ شہید ہو ہی رہے ہے پران نکلی رہے ہے تے ہن اے موقع دیکھو آپ دے اپنے اپنے اسٹاں دیاں قسماں کھاندے ہے آپا چڈ دئیے کلا گرو صاحب کہنے چنگا سنگھو پھر ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ ਪਰ ਤਜਰਬਾ ਕਰਾਉਣਾ, ਗੁਰੂ ਸਾਹਿਬ ਜੀ ਨੇ ਵੀ ਤਜਰਬਾ ਕਰਾਈਏ ਇਹਨਾਂ ਨੂੰ, ਕਹਿੰਦੇ ਚੰਗਾ ਤੁਸੀਂ ਜਾਓ, ਕਿਲਾ ਅਸੀਂ ਛੱਡ ਦਿਆਂਗੇ, ਤੁਸੀਂ ਐਂ ਕਰੋ ਕੁਝ ਖੱਚਰਾਂ ਭੇਜੋ, ਅਸੀਂ ਉਹ ਤੇ ਨਾ ਪਹਿਲਾਂ ਗੁਰੂ ਕਾ ਖਜ਼ਾਨਾ ਭੇਜਣਾ, ਗੁਰੂ ਕਾ ਖਜ਼ਾਨਾ ਅਸੀਂ ਪਹਿਲਾਂ ਭੇਜਾਂਗੇ, ਉਦੋਂ ਬਾਅਦ ਅਸੀਂ ਫਿਰ ਕਿਲਾ ਛੱਡ ਦਿਆਂਗੇ। ਆ ਗਏ, ਜਿਸ ਵੇਲੇ ਆਏ ਦੱਸਿਆ ਉਹਨਾਂ ਨੂੰ, ਕਹਿੰਦੇ ਚਲੋ ਠੀਕ ਹੈ ਇੱਦਾਂ ਕਰ ਲਓ, ਖੱਚਰਾਂ ਭੇਜ ਦਿੱਤੀਆਂ। ਜਦੋਂ ਖੱਚਰਾਂ ਆ ਗਈਆਂ, ਖੁਰਜੀਆਂ ਪਾਈਆਂ ਹੋਈਆਂ, ਤੇ ਗੁਰੂ ਸਾਹਿਬ ਸਿੰਘਾਂ ਨੂੰ ਕਹਿਣ ਲੱਗਿਆ ਕਰੋ ਗੁਪਤ ਤੌਰ ਤੇ ਇਹਦੇ ਵਿੱਚ ਨਾ ਟੁੱਟੇ ਫੁੱਟੇ ਛਿੱਤਰ ਪਾਟੇ ਪੁਰਾਣੇ ਕੱਪੜੇ ਤੇ ਥੱਲੜੇ ਥੱਲੇ ਪਾ ਦਿਓ, ਠੀਕਰੀਆਂ ਥੱਲੇ ਠੀਕਰੀਆਂ ਪਾ ਕੇ ਉੱਤੇ ਪਾਟੇ ਪੁਰਾਣੇ ਕੱਪੜੇ ਪਾ ਦਿਓ, ਕੱਪੜੇ ਤੇ ਥੱਲੇ ਆਏ ਲੱਗੇ ਵੀ ਹਾਂ ਮੋਹਰਾਂ ਦੀਆਂ ਭਰੀਆਂ ਹੋਈਆਂ ਖੁਰਜੀਆਂ, ਤੇ ਏਦਾਂ ਇਹਨਾਂ ਖੱਚਰਾਂ ਨੂੰ ਲੱਦ ਕੇ ਤੋਰੋ ਬਾਹਰ। ਜਦੋਂ ਏਦਾਂ ਹੀ ਕੀਤਾ ਗਿਆ, ਜਦੋਂ ਖੱਚਰਾਂ ਕੱਢੀਆਂ ਕਿਲੇ ਦੇ ਵਿੱਚੋਂ ਬਾਹਰ, ਥੋੜੀ ਦੂਰ ਆਈਆਂ ਸੀ, ਬਸ ਕਿਧਰੇ ਗਈਆਂ ਕਸਮਾਂ, ਕਿਧਰੇ ਗਈਆਂ ਸੌਹਾਂ, ਖੱਚਰਾਂ ਨੂੰ ਘੇਰਿਆ ਤੇ ਆਪਣੇ ਤੰਬੂਆਂ ਦੇ ਵਿੱਚ ਲੈ ਗਏ। ਜਦੋਂ ਤੰਬੂਆਂ ਦੇ ਵਿੱਚ ਲਿਜਾ ਕੇ ਖੁਰਜੀਆਂ ਖੋਲੀਆਂ, ਵਿੱਚੋਂ ਠੀਕਰੀਆਂ ਪਾਟੇ ਪੁਰਾਣੇ ਕੱਪੜੇ ਤੇ ਟੁੱਟੇ ਫੁੱਟੇ ਛਿੱਤਰ ਨਿਕਲੇ, ਹੁਣ ਧਰਤੀ ਵੇਖ ਨਹੀਂ ਦਿੰਦੀ, ਬੜੇ ਬੇਸ਼ਰਮ ਹੋਏ। ਜਦੋਂ ਬੜੇ ਬੇਸ਼ਰਮ ਹੋਏ ਤੇ ਹੁਣ ਕਿਹੜਾ ਸ਼ਰਮ ਹੁੰਦੀ ਹੈ, ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਆਹ ਗੱਲ ਬਣ ਗਈ, ਤਾਂ ਪਹਿਲਾਂ ਹੀ ਪ੍ਰੀਖਿਆ ਦੇ ਵਿੱਚ ਫੇਲ ਹੋ ਗਏ, ਉਹਨਾਂ ਨੇ ਤਾਂ ਕਰ ਲਿਆ। ਉਸ ਵੇਲੇ ਇਤਿਹਾਸ ਦੱਸਦਾ ਕਿ